ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀਂ ਲਹੀਏ ਕੋਟ ਪਰਾਦ ਹਮਾਰੇ ਖੰਡੋ ਅਨਕ ਬਿਦੇ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਨ ਜਪ ਹਰ ਹਰ ਪਾਰ ਉਤਾਰੀ ਗੋਬਿੰਦ ਚਰਨਨ ਕਉ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਨ ਜਪ ਹਰ ਹਰ ਪਾਰੇ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਨ ਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਨੀ ਧਰ ਸਾਕਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਨ ਕਬਹੂੰ ਬੂਜੈ ਜੂਐ ਬਾਜੀ ਹਾਰੀ ਊਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਪਈ ਹੈ तिन की पैज सवारी। उठत बैठत हर गुण गावह, गुर किंचित कृपा धारी। नानक जिन कौ नदर पई है, तिन की पैज सवारी। वाहिगुरु जी का खालसा, वाहिगुरु जी की फतेह। धन 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 श्री गुरु ग्रंथ साहिब सचे शहनशाह दी पावन पवित्र हजूरी च जुड़ बैठे सन्मानयोग गुरु दा खास रूप खालसा साध संगत, चल रही श्री गुरु ग्रंथ साहिब दी पावन बाणी दी लड़ीवार कथा विचार जो रचाना दिन दे दीवान विच आपां करदे ते सुनने, जो शब्द आप सारियां संगतां ने सरवण कीता है, चौथे पातशाह श्री गुरु रामदास पातशाह जी दे अमृत बचन राग सारंग विच, धन गुरु ग्रंथ साहिब महाराज दे पावन अंक जो 1198 उपर शब्द सुभाए मान आप सारियां संगतां ने सरवण कीता है। गोविंद चरणन कौ बलिहारी, भवजल जगत न जाई तरना, जप हर हर पार उतारी। संसार भवजल संसार समुंदर, जिस तो तरना गुरु ग्रंथ साहिब की बावन बाणी च कठन दस्या गया। एक जगह ते मैं बाणी च इथों तक बचन पढ़िया, कहिंदे दुनिया सागर दुत्तर कही है, क्यों कर पाई है पार। दुत्तर दा अर्थ हुंदा जिस तो तर के पार जाना होवे ते औखा बड़ा। संसार एक समुंदर है ते इस संसार समुंदर तो पारले पासे प्रीतम दा घर है, मेरे मालक दा। ते जीवन दा प्रयोजन है, जीवन दा मकसद है उहदे घर तक पहुंचना। भावे आ जिहड़ा संसार इहदे विच वी रब रहिंदा है, पर जे तू सुरत करके उहदे घर तक पहुंचना चाहना ते चेते रखियो, संसार समुंदर तो पार जाण वास्ते कोई ना कोई तुलहा, संसार समुंदर तो पार जाण वास्ते कोई ना कोई बेड़ी, कोई ना कोई जहाज, कोई ना कोई शिप, कोई ना कोई साधन तो होवे। महाराज सचे पातशाह श्री गुरु रामदास पातशाह अज दे शब्द च कहिंदे गोबिंद चरणन कौ बलिहारी, केड़ा साधन दस्या ध्यान नाल सुनियो। कहिंदे परमात्मा दे चरणा कमलां तो मैं जाना बलिहार सदके, भवजल जगत ना जाई तरना, जप हर हर पार उतारी। संसार भवजल तो तरन वास्ते पार जाण वास्ते अकाल पुरख वाहिगुरु दा नाम जपना ते गुरु ने बांह फड़ के पार ला देना, साहब सचे पातशाह कहिंदे इहो ही साधन है, नहीं ते इहदे तों इलावा भवजल जगत न जाई तरण कोई साधन नहीं। संसार समुंदे तार गोबिंदे, तार लै बाप बीठ ला। कदे मालक दे चरणा च अरदास करके ए वी नाल आख्या होवे, मैं अजान जन तरबे ना जानू, मोको बां दे बीठ ला। मैं अनजान मैनू तरना नहीं आउंदा, मैं अजान केड़े पासे अनजान, तरबे ना जानू मैनू तरना नहीं आउंदा, मैनू अपनी बां फड़ा ते निरंकार परमात्मा मैनू संसार समुंदर विच भाव सागर विच डोबदे नू बाहर कढ़ ला। भवजल जगत न जाई तरना ते केड़ा साधन है फिर, जप हर हर पार उतारी। निरंकार परमात्मा नू जप के भाव परमेश्वर दे नाम सिमरन द्वारा भव सागर तो पार जाया जा सकता है। एक जगह ते मैं बाणी च बचन पढ़िया, श्री राग दे विच पंजवें पातशाह ने एक बचन वरत्या जी, बड़ी कमाल दी गल है, परोड़ता करदे गुरु साहब। पातशाह कहिंदे ਜਿਹੜਾ ਸਤਿਗੁਰੂ ਆ ਪਰਮੇਸ਼ਰ ਦੇ ਨਾਮ ਦੀ ਦਾਤ ਦੇਣ ਵਾਲਾ, ਇਹ ਬੋਹੇ ਥਿਆ ਬੇੜਾ ਵਾ। ਤੇ ਜੇ ਸਤਿਗੁਰੂ ਬੋਹੇ ਥਿਆ, ਜੇ ਸਤਿਗੁਰੂ ਬੇੜਾ ਵਾ, ਤੇ ਉਸ ਬੇੜੇ ਵਿੱਚ ਬੈਠੀਏ ਕਿਵੇਂ? ਮੈਨੂੰ ਕਿਵੇਂ ਪਤਾ ਲੱਗੂਗਾ ਵੀ ਮੈਂ ਸਤਿਗੁਰ ਦੇ ਬੋਹਿੱਥ ਦੇ ਉੱਤੇ ਚੜ ਗਿਆ ਵਾਂ ਤੇ ਮੈਂ ਪਾਰ ਚਲ ਜੂੰਗਾ? ਆਸਾ ਦੀ ਵਾਰ ਪੜ੍ਹਦੇ ਹਨ, ਇਹ ਸ੍ਰੀ ਰਾਗ ਦਾ ਬਚਨ ਵੀ ਚੇਤੇ ਰੱਖਿਓ, ਇਹ ਵੀ ਮੈਂ ਸਾਂਝਾ ਕਰਨਾ ਅਜੇ। ਤੇ ਆਸਾ ਰਾਗ ਦਾ ਇੱਕ ਬਚਨ ਮੈਨੂੰ ਚੇਤੇ ਆ ਗਿਆ, ਆਸਾ ਦੀ ਵਾਰ, ਜਿਹੜੀ ਰੋਜ਼ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਕਦੇ ਸਿੱਧ ਲੋਕ, ਕਦੇ ਜੋਗੀ ਲੋਕ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦੇ ਸਨ, ਬਾਬਾ ਨਾਨਕਾ, ਸੰਸਾਰ ਇੱਕ ਬੜਾ ਡੂੰਘਾ ਸਮੁੰਦਰ ਵਾ, ਤੂੰ ਇਸ ਸਮੁੰਦਰ ਦੇ ਵਿੱਚ ਰਹਿੰਦਾ ਕਿੱਦਾਂ ਹੈ? ਲੋਕ ਤਾਂ ਡੁੱਬਦੇ ਜਾ ਰਹੇ ਇਹਦੇ ਚ, ਇਹ ਜਿਹੜਾ ਸੰਸਾਰ ਸਮੁੰਦਰ ਆ ਇਹਦੇ ਚ ਕਿਵੇਂ ਰਹਿੰਦੇ ਹੋ ਤੁਸੀਂ? ਇਹਦੇ ਚ ਰਹਿ ਕੇ ਤਾਂ ਲੋਕ ਡੁੱਬਦੇ ਜਾ ਰਹੇ। ਜਦੋਂ ਦੁਨੀਆ ਵਾਲੇ ਪਾਸੇ ਤੱਕਦੇ ਆ, ਜਗਤ ਵਾਲੇ ਪਾਸੇ ਤੱਕਦੇ, ਤੇ ਦੁਨੀਆ ਤੇ ਡੁੱਬ ਰਹੀ ਹੈ। ਤੇ ਬਾਬਾ ਨਾਨਕ, ਤੂੰ ਇਸ ਸੰਸਾਰ ਸਮੁੰਦਰ ਦੇ ਵਿੱਚ ਕਿੱਦਾਂ ਰਹਿਣਾ ਵਾ? ਕਮਾਲ ਦੀ ਗੱਲ, ਫਿਰ ਨਿਰਲੇਪ ਤੂੰ, ਵੱਖਰਾ ਉਹਨਾਂ ਨਾਲੋਂ ਰਹਿਣਾ ਦੁਨੀਆ ਚ, ਤੇ ਦੁਨੀਆ ਚ ਰਹਿ ਕੇ ਦੁਨੀਆ ਤੋਂ ਵੱਖਰੇ, ਹੈਰਾਨੀ ਵਾਲੀ ਗੱਲ ਹੀ ਹੈ। ਪਰ ਮੈਂ ਕਦੇ ਕਦੇ ਬੇਨਤੀ ਕਰਿਆ ਕਰਦਾ, ਉਹ ਜੋਗੀ ਵਿਚਾਰੇ, ਸਿੱਧ ਲੋਕ ਭੋਲੇ, ਉਹ ਕੀ ਜਾਣਨ ਇਸ ਗੱਲ ਦਾ? ਤੇ ਭਾਵੇਂ ਉਹਨਾਂ ਨੂੰ ਪਤਾ ਵਾ ਕਿ ਸੰਸਾਰ ਇੱਕ ਸਮੁੰਦਰ ਆ, ਸੰਸਾਰ ਇੱਕ ਸਾਗਰ ਆ, ਪਰ ਉਹਨਾਂ ਭੋਲਿਆਂ ਨੂੰ ਕੀ ਪਤਾ? ਜਦੋਂ ਉਹ ਪੁੱਛਦੇ ਆ ਬਾਬੇ ਨਾਨਕ ਨੂੰ ਵੀ ਤੂੰ ਇਸ ਸੰਸਾਰ ਸਮੁੰਦਰ ਚ ਰਹਿਣਾ ਕਿਵੇਂ ਆ, ਪਰ ਉਹ ਭੋਲੇ ਕੀ ਜਾਣਨ ਕਿ ਜਿਹੜਾ ਬੋਹਿਤ ਹੁੰਦਾ ਨਾ, ਜਿਹੜਾ ਬੇੜਾ ਹੁੰਦਾ ਆ, ਜਿਹੜਾ ਸ਼ਿਪ ਹੁੰਦਾ ਵਾ, ਉਹ ਬਣਿਆ ਹੀ ਸਮੁੰਦਰ ਚ ਰਹਿਣ ਵਾਸਤੇ ਆ। ਜਿਹੜਾ ਬੋਹਿਤ ਹੁੰਦਾ, ਜਿਹੜਾ ਬੇੜਾ, ਉਹਨੂੰ ਸਮੁੰਦਰ ਤੋਂ ਬਾਹਰ ਕੱਢ ਦਿਓ, ਕੀ ਕੰਮ ਲਓਗੇ ਉਹਦੇ ਕੋਲੋਂ? ਬੇੜਾ ਕਾਹਦੇ ਵਾਸਤੇ ਬਣਾਇਆ ਗਿਆ? ਬੋਹਿਤ ਕਾਹਦੇ ਵਾਸਤੇ ਬਣਾਇਆ ਗਿਆ? ਸਮੁੰਦਰ ਚ ਰਹਿਣ ਵਾਸਤੇ। ਤੇ ਗੁਰੂ ਕੀ ਆ? ਧਿਆਨ ਨਾਲ ਬੇਨਤੀ ਸੁਣਿਓ, ਗੁਰੂ ਕੀ ਆ? ਜੋਗੀ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿੰਦੇ ਸੰਸਾਰ ਸਮੁੰਦਰ ਚ ਕਿੱਦਾਂ ਰਹਿਣਾ? ਪਰ ਮੈਂ ਬੇਨਤੀ ਕਰਿਆ ਕਰਦਾ, ਉਹ ਭੋਲੇ ਜੋਗੀ ਤੇ ਸਿੱਧ ਲੋਕੋ, ਜਿਹੜਾ ਬੋਹਿਤ ਹੁੰਦਾ, ਜਿਹੜਾ ਬੇੜਾ ਹੁੰਦਾ, ਉਹ ਸਮੁੰਦਰ ਚ ਰਹਿੰਦਾ ਵਾ। ਆਸਾ ਦੀ ਵਾਰ ਆ ਪੌੜੀ ਪੜਿਓ, ਸਤਿਗੁਰ ਵਿੱਟੋਂ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿਥਾ। ਸਤਿਗੁਰ ਕੀ ਆ? ਬੋਹਿਤ। ਸਤਿਗੁਰ ਕੀ ਆ? ਬੇੜਾ। ਤੇ ਬੇੜਾ ਰਹਿੰਦਾ ਕਿੱਥੇ ਆ? ਸਮੁੰਦਰ ਚ। ਜਿਹੜੀਆਂ ਚੀਜ਼ਾਂ ਬੇੜੇ ਚ ਰੱਖਤੀਆਂ ਪਾਰ ਲੈ ਜਾਣੀਆਂ ਉਹਨੇ, ਜਿਹੜੀਆਂ ਚੀਜ਼ਾਂ ਬੇੜੇ ਦੇ ਵਿੱਚ, ਸਮੁੰਦਰ ਦੇ ਵਿੱਚ ਖਲੋਤਾ ਵਾ ਬੇੜਾ, ਜਹਾਜ਼ ਛੇਪਿਆ, ਜਿਹੜਾ ਸਮੁੰਦਰੀ ਜਹਾਜ਼ ਆਪਾਂ ਕਹਿੰਦੇ ਹਾਂ, ਉਹ ਸਮੁੰਦਰ ਚ ਖਲੋਤਾ, ਜਿਹੜੀਆਂ ਚੀਜ਼ਾਂ ਉਹਦੇ ਲੱਦਤੀਆਂ ਉਹਨੇ ਪਾਰ ਲੈ ਜਾਣੀਆਂ। ਪਾਤਸ਼ਾਹ ਕਹਿੰਦੇ ਸਤਿਗੁਰੂ ਹੈ ਬੋਹਿਥਾ, ਸਤਿਗੁਰ ਬੋਹਿਥ ਆ, ਸਤਿਗੁਰ ਬੇੜਾ ਵਾ, ਰਹਿੰਦਾ ਸੰਸਾਰ ਸਮੁੰਦਰ ਚ। ਕੀ ਇਸ ਗੱਲ ਦਾ ਸਾਰਿਆਂ ਨੂੰ ਪਤਾ ਕਿ ਸਤਿਗੁਰ ਬੋਹਿਥ ਆ, ਸਤਿਗੁਰ ਬੇੜਾ ਵਾ? ਨਹੀਂ, ਬਹੁਤਿਆਂ ਨੂੰ ਤੇ ਇਹ ਪਤਾ ਵਾ ਵੀ ਉਹ ਦੁਨਿਆਵੀ ਸੁੱਖ ਤੇ ਪਦਾਰਥ ਦਿੰਦਾ ਵਾ, ਇਹ ਨਹੀਂ ਪਤਾ ਵੀ ਭਾਵ ਸਾਗਰ ਤੋਂ ਵੀ ਪਾਰ ਲੈ ਜਾਂਦਾ ਵਾ ਉਹ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨੇ ਵਿਚਾਰਿਆ। ਇਹ ਗੱਲ ਵਿਰਲਿਆਂ ਵਿਰਲਿਆਂ ਨੇ, ਟਾਵੇਂ ਟਾਵੇਂ ਥੋੜੇ ਲੋਕ ਆ ਜਿਨ੍ਹਾਂ ਨੇ ਇਸ ਗੱਲ ਦੀ ਵਿਚਾਰ ਕੀਤੀ ਆ। ਕਿਹੜੀ ਗੱਲ ਦੀ? ਵੀ ਸਤਿਗੁਰੂ ਹੈ ਬੋਹਿਥਾ, ਉਹ ਬੇੜਾ ਵਾ, ਵਿਰਲੇ ਕਿਨੇ ਵਿਚਾਰਿਆ। ਤੇ ਜਿਨ੍ਹਾਂ ਨੇ ਵਿਚਾਰ ਕਰ ਲਈ ਆ ਤੇ ਬੇੜੇ ਚ ਬਹਿ ਗਏ ਆ, ਕੀ ਬਣ ਗਿਆ ਜੀ ਉਹਨਾਂ ਦਾ ਜੀਵਨ? ਕਰ ਕਿਰਪਾ ਪਾਰ ਉਤਾਰਿਆ, ਉਹਨੇ ਬਖਸ਼ਿਸ਼ ਕਰ ਦਿੱਤੀ ਆ, ਉਹ ਸੰਸਾਰ ਭਵ ਸਾਗਰ ਤੋਂ ਪਾਰ ਹੋ ਗਏ ਉਹ ਲੋਕ। ਜਿਹੜੇ ਉਸ ਬੋਹਿਥ ਚ ਬਹਿ ਗਏ ਬੇੜੇ ਚ। ਹੁਣ ਇੱਕ ਸਵਾਲ ਪੈਦਾ ਹੋਇਆ, ਸਤਿਗੁਰੂ ਬੋਹਿਥ ਆ, ਸਤਿਗੁਰੂ ਬੇੜਾ ਵਾ, ਸਾਨੂੰ ਪਤਾ ਲੱਗ ਗਿਆ ਇਸ ਗੱਲ ਦਾ ਵੀ ਸਤਿਗੁਰ ਬੇੜਾ ਸਤਿਗੁਰ ਬੋਹਿਥ ਆ। ਬੜੇ ਸਾਲ ਹੋ ਗਏ ਆਪਾਂ ਨੂੰ ਪੜ੍ਹਦੇ ਨੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਕਿੰਨੇ ਸਾਲ ਹੋ ਗਏ ਪੜ੍ਹਦਿਆਂ, ਸਵਾਰ ਹੋਏ ਵੀ ਆ ਕਿ ਨਹੀਂ ਉਹਦੇ ਤੇ। ਪਰਮੇਸ਼ਰ ਦਾ ਨਾਮ ਜਿਹੜਾ ਜਹਾਜ਼ ਆ, ਜਿਹੜੇ ਇਹਦੇ ਤੇ ਚੜ੍ਹ ਗਏ ਪਾਰ ਚਲ ਗਏ, ਤੇ ਆਪਾਂ ਤੇ ਗੋਤੇ ਖਾਈ ਜਾਂਦੇ ਹਾਂ। ਇਹ ਪੜ੍ਹਨ ਨਾਲ ਇਕੱਲਾ ਛੁਟਕਾਰਾ ਨਹੀਂ ਹੋਣਾ ਵੀ ਵਾਹਿਗੁਰੂ ਨਾਮ ਜਹਾਜ਼ ਹੈ, ਪਰ ਨਾਲ ਪੜਿਆ ਚੜੇ ਸੋ ਉਤਰੇ ਪਾਰ, ਜਿਹੜੇ ਚੜ ਗਏ ਉਹ ਪਾਰ ਚਲ ਗਏ, ਉਹਨਾਂ ਨੇ ਪਾਰ ਜਾਣਾ ਵਾ ਜਿਹੜੇ ਸਵਾਰ ਹੋਣਗੇ। ਮੈਨੂੰ ਕਿਵੇਂ ਪਤਾ ਲੱਗੂਗਾ ਵੀ ਮੈਂ ਬੋਹਿਥ ਦੇ ਉੱਤੇ, ਮੈਨੂੰ ਕਿਵੇਂ ਪਤਾ ਲੱਗੂਗਾ ਮੈਂ ਜਹਾਜ਼ ਦੇ ਉੱਤੇ, ਮੈਨੂੰ ਕਿਵੇਂ ਪਤਾ ਲੱਗੂਗਾ ਮੈਂ ਬੇੜੇ ਤੇ ਸਵਾਰ ਹੋਇਆ ਵਾ ਕਿ ਨਹੀਂ। ਹੁਣ ਪੁੱਛਿਓ ਆਪਣੇ ਆਪਣੇ ਦਿਲਾਂ ਕੋਲ, ਮੈਂ ਵੀ ਤੁਹਾਡੇ ਨਾਲ ਆ, ਪੁੱਛੀਏ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪੰਕਤੀ ਪੜ੍ਹੀਏ, ਤੇ ਆਪਣੇ ਆਪਣੇ ਦਿਲਾਂ ਕੋਲੋਂ ਪੁੱਛੀਏ ਵੀ ਭਲਾ ਮੈਂ ਸਵਾਰ ਹੋਇਆ ਵਾ ਕਿ ਨਹੀਂ ਹੋਇਆ, ਅਜੇ ਮੈਂ ਬੇੜੇ ਤੇ ਚੜਿਆ ਕਿ ਨਹੀਂ ਪਾਰ ਜਾਣ ਲਈ ਅਜੇ। ਆ ਪੰਕਤੀ ਸੁਣਿਓ ਗੁਰੂ ਗ੍ਰੰਥ ਸਾਹਿਬ ਚ, ਮਹਾਰਾਜ ਕਹਿੰਦੇ ਆ ਬੜੀ ਕਮਾਲ ਦੀ ਗੱਲ ਜੇ, ਕਹਿੰਦੇ ਸਤਿਗੁਰ ਬੋਹਿਥ ਹਰ ਨਾਮ ਕਾ। ਇਹ ਸ੍ਰੀ ਰਾਗ ਚ ਪੰਚਮ ਪਾਤਸ਼ਾਹ ਦੇ ਬਚਨ ਹੈ, ਕਹਿੰਦੇ ਸਤਿਗੁਰ ਬੋਹਿਥ ਹਰ ਨਾਮ ਕਾ। ਕਹਿੰਦੇ ਜਿਹੜਾ ਸਤਿਗੁਰੂ ਆ ਇਹ ਪਰਮੇਸ਼ਰ ਦੇ ਨਾਮ ਦਾ ਬੋਹਿਥ ਆ, ਬੇੜਾ ਵਾ। ਕਿਤ ਬਿਦ ਚੜਿਆ ਜਾਏ, ਇਹ ਵੀ ਪਤਾ ਲੱਗ ਗਿਆ ਵੀ ਸਤਿਗੁਰ ਨਾਮ ਦਾ ਬੋਹਿਥ ਆ, ਬੇੜਾ। ਮੈਂ ਫਿਰ ਸਤਿਗੁਰ ਨੂੰ ਪੁੱਛਿਆ ਵੀ ਸਤਿਗੁਰਾ ਵੀ ਇਸ ਬੋਹਿਥ ਦੇ ਉੱਤੇ, ਇਸ ਬੇੜੇ ਦੇ ਉੱਤੇ ਮੈਂ ਸਵਾਰ ਹੋਣਾ ਚਾਹੁੰਦਾ ਕਿਉਂਕਿ ਮੈਂ ਪਾਰ ਜਾਣਾ ਚਾਹੁੰਦਾ ਵਾਂ, ਤੇ ਮੈਨੂੰ ਦੱਸ ਵੀ ਇਸ ਬੇੜੇ ਦੇ ਉੱਤੇ ਚੜਾਂ ਕਿਵੇਂ, ਇਸ ਬੇੜੇ ਤੇ ਸਵਾਰ ਕਿੱਦਾਂ ਹੋਈਏ। ਸਤਿਗੁਰ ਬੋਹਿਥ ਹਰ ਨਾਮ ਕਾ ਕਿਤ ਬਿਦ ਚੜਿਆ ਜਾਏ। ਤੇ ਸੱਜਣੋ ਜਵਾਬ ਪਤਾ ਕੀ ਮਿਲਿਆ ਜੇ, ਆ ਅਗਲੀ ਤੁਕ ਪੜਿਓ, ਕਹਿੰਦੇ ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਥ ਬੈਠਾ ਆਏ। ਸਤਿਗੁਰ ਕੇ ਭਾਣੇ ਜੋ ਚੱਲੇ, ਜਿਹੜੇ ਸਤਿਗੁਰ ਦੇ ਭਾਣੇ ਚ ਆਗਿਆ ਚ ਆ ਗਏ ਆ, ਵਿੱਚ ਬੋਹਿਥ ਬੈਠਾ ਆਏ, ਉਹ ਇਸ ਪਰਮੇਸ਼ਰ ਦੇ ਨਾਮ ਤੇ ਗੁਰੂ ਨਾਮ ਦੇ ਬੋਹਿਥ ਬੇੜੇ ਤੇ ਸਵਾਰ ਹੋ ਗਏ ਆ ਉਹ। ਤੇ ਜੇ ਤੇ ਸਤਿਗੁਰ ਦੇ ਭਾਣੇ ਚ ਆ ਗਏ ਆ, ਸਤਿਗੁਰ ਕੇ ਭਾਣੇ ਜੋ ਚੱਲੇ, ਜੇ ਤੇ ਗੁਰੂ ਦੇ ਭਾਣੇ ਚ ਆਪਾਂ ਚੱਲੇ ਹਾਂ ਤੇ ਬੇੜੇ ਤੇ ਸਵਾਰ ਹੋ ਗਏ ਆ, ਜੇ ਨਹੀਂ ਚੱਲੇ ਗੋਤੇ ਹੀ ਖਾਣੇ, ਗੋਤੇ। ਤੇ ਗੋਤਿਆਂ ਚ ਨਿਸ਼ਾਨੀ ਕੀ ਗੋਤੇ ਖਾਣ ਦੀ, ਦੁੱਖ ਹੀ ਦੁੱਖ, ਬਿਪਤਾ ਹੀ ਬਿਪਤਾ, ਚਿੰਤਾ ਹੀ ਚਿੰਤਾ, ਝੋਰੇ ਹੀ ਝੋਰੇ, ਫਿਕਰ ਹੀ ਫਿਕਰ। ਸਾਰੇ ਜਗਤ ਵਾਲੇ ਪਾਸੇ ਝਾਤ ਮਾਰ ਲਿਓ, ਬਹੁਤ ਸੰਸਾਰ ਗੋਤੇ ਖਾ ਰਿਹਾ, ਦੁਨੀਆਂ ਦੇ ਬਹੁਤ ਲੋਕ ਭਾਵ ਸਾਗਰ ਵਿੱਚ ਡੁੱਬ ਗੋਤੇ ਖਾ ਰਹੇ ਹੈ। ਕਿਉਂ? ਕਿਉਂਕਿ ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਥ ਬੈਠਾ ਆਏ। ਜਿਹੜੇ ਸਤਿਗੁਰ ਦੇ ਭਾਣੇ ਚ ਆਗਿਆ ਚਾਹੁਣਗੇ ਉਹ ਬੋਹਿਥ ਤੇ ਸਵਾਰ, ਬੇੜੇ ਤੇ ਸਵਾਰ ਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਰਾਮਦਾਸ ਪਾਤਸ਼ਾਹ ਅੱਜ ਦੇ ਸ਼ਬਦ ਚ ਮਹਾਰਾਜ ਦਾਤਾ ਜੀ ਕਹਿੰਦੇ, ਭਵ ਜਲ ਜਗਤ ਨ ਜਾਈ ਤਰਨਾ, ਜਪ ਹਰ ਹਰ ਪਾਰ ਉਤਾਰੀ। ਭਾਵ ਸਾਗਰ ਤੋਂ ਪਾਰ ਉੱਤਰ ਜਾਣ ਦਾ, ਅਗਲੇ ਪਾਰਲੇ ਪਾਸੇ ਜਾਣ ਦਾ ਤਰੀਕਾ ਨਿਰੰਕਾਰ ਪਰਮਾਤਮਾ ਨੂੰ ਜਪਣਾ ਹੈ, ਉਹਦੀ ਯਾਦ ਵਿੱਚ ਜੁੜਨਾ, ਉਸ ਖਸਮ ਨਾਲ ਪ੍ਰਭੂ ਨਾਲ ਸਾਂਝ ਪਾਉਣੀ ਆ। ਤੇ ਆ ਜਿਹੜਾ ਬਚਨ ਆਇਆ ਸੀ ਨਾ ਆਸਾ ਦੀ ਵਾਰ ਦੀ ਪੌੜੀ, ਦਾਸ ਨੇ ਪੜ੍ਹੀ ਹੈ ਕਿ ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਹਨੇ ਵਿਚਾਰਿਆ। ਇਹਦੇ ਤੋਂ ਪਹਿਲਾਂ ਇੱਕ ਤੋਕ ਆਈ ਆ, ਇਹਦੇ ਤੋਂ ਪਹਿਲਾਂ ਇੱਕ ਪੰਕਤੀ ਆਈ, ਪਤਾ ਕਿਹੜੀ? ਖਸਮ ਛੋੜ ਦੂਜੇ ਲੱਗੇ, ਖਸਮ ਛੋੜ। ਅੰਮ੍ਰਿਤ ਵੇਲੇ ਦਾ ਹੁਕਮਨਾਮਾ ਲਿਖਿਆ, ਬਾਹਰ ਪੜਿਆ ਹੋਏਗਾ ਤੁਸੀਂ, ਉਹਦੇ ਚ ਇੱਕ ਤੁਕ ਪਤਾ ਕੀ ਆਈ? ਬਿਨ ਸ਼ਬਦ ਹੈ ਸੋਧ ਨਾ ਹੋਵੇ, ਜੇ ਅਨੇਕ ਕਰੇ ਸ਼ਿਗਾਰ, ਪਿਰ ਕੀ ਸਾਰ ਨਾ ਜਾਣੇ। ਪਿਰ ਖਸਮ, ਪਿਰ ਪਤੀ, ਪਿਰ ਸ਼ੋ ਮਾਲਕ ਪਰਮਾਤਮਾ, ਪਿਰ ਕੀ ਸਾਰ ਨਾ ਜਾਣੇ। ਦੂਜੇ ਭਾਏ ਪਿਆਰ, ਖਸਮ ਛੋੜ ਦੂਜੇ ਲੱਗੇ। ਜਿਹੜੇ ਆਪਣੇ ਮਾਲਕ ਨੂੰ ਛੱਡ ਕੇ ਕਿਸੇ ਹੋਰ ਪਾਸੇ ਲੱਗ ਜਾਂਦੇ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਡੁੱਬੇ ਸੇ ਵਣਜਾਰਿਆ, ਉਹ ਵਣਜਾਰੇ ਉਹ ਵਪਾਰੀ ਡੁੱਬ ਗਏ ਜਿਹੜੇ ਆਪਣੇ ਮਾਲਕ ਨੂੰ ਛੱਡ ਦਿੰਦੇ, ਜਿਹੜੇ ਆਪਣੇ ਖਸਮ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੂਜੇ ਭਾਏ ਪਿਆਰ, ਦੂਜੇ ਭਾਏ ਦੁਨੀਆ ਦੀ ਵੋ ਮਮਤਾ ਪਦਾਰਥਵਾਦ ਚ ਜਿਹੜੇ ਖਚਤ ਹੋ ਗਏ ਆ, ਪਰਮੇਸ਼ਰ ਨਾਲੋਂ ਟੁੱਟ ਗਏ, ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜ ਗਏ। ਕਦੇ ਝਾਤ ਮਾਰ ਕੇ ਵੇਖਿਆ ਜੇ ਆਪਾਂ ਸੰਸਾਰ ਜਗਤ ਵਿੱਚ ਵਿਚਰਦੇ ਹੋਏ ਹਾਂ। ਦਸ਼ਮੇਸ਼ ਪਿਤਾ ਨੇ ਆਖਿਆ ਸੀ ਪੂਜਾ ਅਕਾਲ ਕੀ। ਆ ਨਗਰ ਕੀਰਤਨ ਦੀਆਂ ਅੰਮ੍ਰਿਤ ਛਕਣ ਦੀਆਂ ਅਨਾਊਂਸਮੈਂਟਾਂ ਰੋਜ਼ ਹੋ ਰਹੀਆਂ। ਆ ਰਿਹਾ ਨਗਰ ਕੀਰਤਨ, ਹਰ ਸਾਲ ਤੁਸੀਂ ਸ਼ਾਮਲ ਹੁੰਦੇ ਹੋ। ਸੋਚਿਓ ਕਦੇ ਉਸ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦਾ ਉਹ ਦਿਹਾੜਾ, ਖਾਲਸੇ ਦਾ ਸਿਰਜਣਾ ਦਿਵਸ, ਜਿੱਦਣ ਦਸ਼ਮੇਸ਼ ਨੇ ਖਾਲਸਾ ਸਾਜਿਆ। ਪਰ ਨਾਲ ਉਹਨੇ ਆਖੀ ਮੇਰਾ ਖਾਲਸਾ ਅਕਾਲ ਦਾ ਪੁਜਾਰੀ, ਅਕਾਲ ਦਾ, ਅਕਾਲ ਹੀ ਇਹਦਾ ਖਸਮ ਆ। ਤੇ ਖਾਲਸਾ ਸਾਜਣ ਤੋਂ ਕਿੰਨੇ ਸਾਲ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਸੀ, ਉਹ ਸਿੱਖਾ ਜਿੱਦਣ ਤੂੰ ਖਸਮ ਨਾਲੋਂ ਟੁੱਟ ਗਿਆ ਡੁੱਬ ਜਾਏਗਾ। ਬਾਜਾਂ ਵਾਲੇ ਨੇ ਆਖਿਆ ਤੈਨੂੰ ਇੱਕ ਖਸਮ ਨਾ ਜੋੜਤਾ ਅਕਾਲ ਨਾਲ, ਖਸਮ ਛੋਟ ਦੂਜੇ ਲੱਗੇ। ਇਹ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਨੇ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਤੇ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ, ਦਾਤਾ ਜਿਸ ਨੂੰ ਪਹਿਲੇ ਜਾਮੇ ਚ ਗੁਰੂ ਨਾਨਕ ਦੇਵ ਸਾਹਿਬ ਨੇ ਤੁਸੀਂ ਆਖਿਆ ਸੀ ਖਸਮ ਛੋੜ ਦੂਜਿਆਂ ਲੱਗੇ ਡੁੱਬੇ ਸੇ ਵਣਜਾਰਿਆ, ਉਹ ਖਸਮ ਕਿਹੋ ਜਿਹਾ ਵਾ? ਉਹ ਸਾਡਾ ਮਾਲਕ ਜਿਸ ਨੂੰ ਤੁਸੀਂ ਕਹਿੰਦੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ, ਉਹ ਜਿਹੜਾ ਖਸਮ ਹੈ ਉਹ ਕਿਹੋ ਜਿਹਾ ਵਾ? ਦੱਸੋ ਕੋਈ ਉਹਦੀ ਨਿਸ਼ਾਨੀ। ਤੇ ਬਾਜਾਂ ਵਾਲੇ ਦਾਤੇ ਦੇ ਬੋਲ ਪਤਾ ਕੀ ਜੇ? ਉਹ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੂਨ ਅਜੈ ਅਬਨਾਸੀ ਤੇ ਪਰਮੇਸ਼ਰ ਜਨੂ। ਆਹ ਵਾ ਤੁਹਾਡਾ ਖਸਮ, ਆਹ ਵਾ ਤੁਹਾਡਾ ਮਾਲਕ ਖਸਮ ਛੋੜ ਜਿਹਨੂੰ ਛੱਡਣਾ ਨਹੀਂ ਗਾ। ਬਿਨ ਕਰਤਾਰ ਨਾ ਕਿਰਤਮ ਮਾਨੋ, ਰੱਬ ਕਰਤਾਰ ਨੂੰ ਮੰਨ, ਰੱਬ ਦੀਆਂ ਬਣਾਈਆਂ ਚੀਜ਼ਾਂ ਦੀ ਪੂਜਾ ਨਾ ਕਰ। ਤੂੰ ਤੇ ਚੰਦਰਮਾ ਦਾ ਪੁਜਾਰੀ ਹੋ ਗਿਆ, ਸੂਰਜ ਦਾ ਪੁਜਾਰੀ ਤੂੰ ਹੋ ਗਿਆ, ਸੂਰਜ ਨੂੰ ਪਾਣੀ ਤੂੰ ਦੇਨਾ, ਮੱਸਿਆ ਤੋਂ 3 ਦਿਨ ਬਾਅਦ ਚੰਦਰਮਾ ਚੜਿਆ ਉਹਨੂੰ ਮੱਥੇ ਤੂੰ ਟੇਕਦਾ, ਪਿੱਪਲਾਂ ਨੂੰ ਮੌਲੀਆਂ ਤੂੰ ਬੰਨਦਾ ਫਿਰਦਾ। ਖਸਮ ਛੋੜ ਦੂਜੇ ਲੱਗੇ, ਦੂਜੇ ਲੱਗੇ ਦਾ ਹੋਰ ਕੀ ਅਰਥ ਵਾ? ਮਾਲਕ ਛੱਡਦਾ, ਰੱਬ ਛੱਡਦਾ, ਪਿੱਪਲਾਂ ਚੋਂ ਰੱਬ ਲੱਭਦਾ ਤੂੰ, ਕਬਰਾਂ ਦੇ ਵਿੱਚੋਂ ਰੱਬ ਲੱਭਣ ਦੀ ਕੋਸ਼ਿਸ਼ ਕਰਦਾ। ਖਸਮ ਛੋੜ ਦੂਜੇ ਲੱਗੇ। ਬਾਜਾਂ ਵਾਲੇ ਦਾਤੇ ਨੇ ਆਖਿਆ ਆ ਤੈਨੂੰ ਦੱਸਾਂ ਖਸਮ ਕੌਣ ਹੈ ਤੇਰਾ, ਆ ਤੈਨੂੰ ਦੱਸਾਂ ਪੂਜਾ ਅਕਾਲ ਕੀ, ਤੇਰੇ ਅਕਾਲ ਦੀ ਕੀ ਨਿਸ਼ਾਨੀ ਆ? ਪਤਾ ਕੀ? ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ, ਚਾਰ ਚੀਜ਼ਾਂ ਹੋਣੀਆਂ ਜੇ ਇਹਦੇ ਚ, ਆਦ ਅਜੂਨ ਅਜੈ ਅਬਨਾਸੀ ਤੇ ਪਰਮੇਸ਼ਰ ਜਨ। ਉਹਨੂੰ ਸਮਝ ਲਓ ਪਰਮੇਸ਼ਰ ਅਕਾਲ ਆ, ਉਹ ਖਸਮ ਆ, ਮਾਲਕ ਆ ਸਾਡਾ। ਆਦ ਜਿਹੜਾ ਸ਼ੁਰੂ ਤੋਂ ਹੀ, ਜਦੋਂ ਜਗਤ ਨਹੀਂ ਸੀ ਹੈਗਾ ਉਦੋਂ ਵੀ ਹੈਗਾ ਸੀ ਜਿਹੜਾ, ਉਹ ਆ ਅਕਾਲ। ਆਦ ਅਜੂਨ ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਜਿਹੜਾ ਸ਼ੁਰੂ ਤੋਂ, ਅਜੂਨ ਜਿਹੜਾ ਜੂਨਾ ਚ ਨਹੀਂ ਆਉਂਦਾ, ਜੰਮਦਾ ਮਰਦਾ ਨਹੀਂ ਗਾ, ਅਜੈ ਜਿਹੜਾ ਕਿਸੇ ਕੋਲੋਂ ਜਿੱਤਿਆ ਨਹੀਂ ਜਾ ਸਕਦਾ, ਅਬਨਾਸੀ ਜਿਹੜਾ ਨਾਸ਼ ਨਹੀਂ ਹੁੰਦਾ, ਜਿਹੜਾ ਆਦ ਤੋਂ ਆ, ਜਿਹੜਾ ਜੂਨਾ ਚ ਨਹੀਂ ਆਉਂਦਾ, ਜਿਹੜਾ ਅਜੈ ਕਿਸੇ ਕੋਲ ਜਿੱਤਿਆ ਨਹੀਂ ਜਾ ਸਕਦਾ, ਜਿਹੜਾ ਅਬਨਾਸੀ ਆ, ਨਾਸ਼ ਨਹੀਂ ਹੁੰਦਾ, ਤੇ ਪਰਮੇਸ਼ਰ ਜਾਣੋ। ਜਿਹੜਾ ਅੱਜ ਹੈਗਾ ਕੱਲ ਨੂੰ ਮਰ ਜਾਏਗਾ, ਤੂੰ ਉਹਨਾਂ ਦੇਹ ਧਾਰੀਆਂ ਦੇ ਪੈਰਾਂ ਤੇ ਨੱਕ ਰਗੜਦਾ ਫਿਰਦਾ, ਤੇ ਪਰਮੇਸ਼ਰ ਜਾਣੋ, ਉਹਨੂੰ ਰੱਬ ਸਮਝ। ਇਸ ਲਈ ਖਸਮ ਛੋਟ ਦੂਜੇ ਲੱਗੇ। ਕਿਹੋ ਜਿਹੇ ਹੋ ਗਏ ਉਹ ਲੋਕ? ਡੁੱਬੇ ਸੇ ਬਣ ਜਾ ਰਹੇ। ਇੱਕ ਗੱਲ ਮੈਨੂੰ ਚੇਤੇ ਆ ਗਈ, ਧਿਆਨ ਨਾਲ ਸੁਣਿਓ, ਧਿਆਨ ਨਾਲ ਬੇਨਤੀ ਸੁਣਿਓ। ਸਨ 1857 ਚ ਇੰਡੀਆ ਦੇ ਵਿੱਚ ਇੱਕ ਲਹਿਰ ਚੱਲੀ, ਉਹਨੂੰ ਕਹਿੰਦੇ ਸੀ ਗਦਰ ਲਹਿਰ। ਉਹਨਾਂ ਦਿਨਾਂ ਦੇ ਵਿੱਚ ਸਾਲ ਕੁ ਬਾਅਦ ਉਹਦੇ ਨਾਲੋਂ ਅੰਗਰੇਜ਼ ਲੋਕਾਂ ਨੇ, ਜਿਹੜੇ ਈਸਾਈ ਮਤ ਆ ਨਾ, ਕ੍ਰਿਸਚਨ ਮਤ ਆ ਜਿਹੜਾ, ਇਹ ਇੰਡੀਆ ਦੇ ਵਿੱਚ ਜਦੋਂ ਤੋਂ ਅੰਗਰੇਜ਼ ਲੋਕ ਆਪਣੀਆਂ ਬਿਜ਼ਨਸ ਦੀਆਂ ਵਪਾਰਕ ਕੰਪਨੀਆਂ ਲੈ ਕੇ ਗਏ, ਬਾਅਦ ਚ ਨਾਰਾਜ਼ ਵੀ ਕੀਤਾ, ਬੜੀ ਲੰਮੀ ਚੌੜੀ ਬਾਤ ਆ, ਨੁਕਤੇ ਦੀ ਗੱਲ ਮੈਂ ਕਰਨ ਲੱਗਾ। ਖਸਮ ਛੋੜ ਦੂਜੇ ਲੱਗੇ, ਇਹਦਾ ਮਤਲਬ ਕੀ ਆ? ਉਹਨਾਂ ਲੋਕਾਂ ਨੇ ਕ੍ਰਿਸਚਨ ਮਤ ਦਾ, ਆਪਣੇ ਧਰਮ ਦਾ ਪ੍ਰਚਾਰ ਵੀ ਇੰਡੀਆ ਚ ਬਹੁਤ ਕੀਤਾ, ਅੱਜ ਵੀ ਆ। 1858 ਦੇ ਵਿੱਚ ਜਦੋਂ ਉਹਨਾਂ ਨੇ ਪ੍ਰਚਾਰ ਦੀ ਲਹਿਰ ਚੰਗੀ ਤਰ੍ਹਾਂ ਛੇੜੀ ਨਾ ਇੰਡੀਆ ਚ, ਤੇ ਦਿੱਲੀ ਦੀ ਧਰਤੀ ਤੇ ਇੱਕ ਕ੍ਰਿਸਚਨ ਅੰਗਰੇਜ਼ ਪਾਦਰੀ ਸੀ, ਉਸ ਪਾਦਰੀ ਦਾ ਨਾਂ ਸੀ ਮਿਸਟਰ ਫਲੇਲ। ਉਹਨੇ ਸਾਲ ਕਲਾ ਕੇ ਨਾ ਲਗਾਤਾਰ, ਵੇਖੋ ਰੁਚੀ ਉਹਨਾਂ ਦੀ ਕਿੰਨੀ ਆ ਲੋਕਾਂ ਦੀ, ਉਹਨੇ ਸਾਲ ਕਲਾ ਕੇ ਨਾ ਲਗਾਤਾਰ ਤੇ ਪੰਜਾਬੀ ਹਿੰਦੀ ਉਹਨੇ ਸਿੱਖ ਲਈ। ਇੱਕ ਕਾਫੀ ਵੱਡਾ ਇਕੱਠ ਇੱਕ ਹਾਲ ਦੇ ਵਿੱਚ ਉਹਨਾਂ ਨੇ ਇਹ 1858 ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੇ ਕੀਤਾ। ਸਾਰੇ ਲੋਕ ਕੁਰਸੀਆਂ ਤੇ ਬੈਠੇ ਆ। ਇਹ ਜਿਹੜਾ ਪਾਦਰੀ ਸੀ ਨਾ ਮਿਸਟਰ ਫਲੇਲ, ਇਹਨੇ ਆਪਣਾ ਲੈਕਚਰ ਕਰਨਾ ਸੀ। ਇਹਨੇ ਜਦੋਂ ਇਹ ਲੈਕਚਰ ਕਰਨ ਵਾਸਤੇ ਆਇਆ, ਬੜੇ ਲੋਕ ਬੈਠੇ ਉੱਥੇ ਕੁਰਸੀਆਂ ਤੇ ਉਹਦੀ ਬਾਤ, ਉਹਦੀ ਗੱਲ ਸੁਣਨ ਵਾਸਤੇ। ਉਹਨੇ ਆਪਣੇ ਲੈਕਚਰ ਦੇ ਵਿੱਚ ਇੱਕ ਗੱਲ ਆਖੀ, 10-15 ਮਿੰਟ ਪਹਿਲਾਂ ਬੋਲਦਾ ਰਿਹਾ, 10-15 ਮਿੰਟ ਤੋਂ ਬਾਅਦ ਇੱਕ ਗੱਲ ਆਈ ਉਹਦੀ ਵਿਚਾਰ ਚ। ਉਹ ਕਹਿੰਦਾ ਵੀ ਜਿਹੜਾ ਸਾਡਾ ਪੈਗੰਬਰ ਆ ਹਜ਼ਰਤ ਈਸਾ ਮਸੀਹ, ਜਿਸ ਨੂੰ ਜੀਸਸ ਵੀ ਕਹਿੰਦੇ ਆ, ਸ਼ਹਾਦਤ ਤੋਂ ਬਾਅਦ ਜਿਸ ਨੂੰ ਕ੍ਰਾਈਸਟ ਵੀ ਕਿਹਾ ਜਾਂਦਾ, ਵੱਖ ਵੱਖ ਨਾਮ ਨੇ। ਉਹ ਕਹਿੰਦਾ ਹਜ਼ਰਤ ਈਸਾ ਮਸੀਹ ਭਾਵ ਜੀਸਸ ਰੱਬ ਦਾ ਪੁੱਤਰ ਆ, ਰੱਬ ਦਾ ਪੋਤੇ ਆ, ਗੋਡ ਸਨ ਆ, ਰੱਬ ਦਾ ਪੋਤੇ ਆ, ਤੇ ਤੁਸੀਂ ਜੋ ਵੀ ਉਹਦੇ ਕੋਲੋਂ ਮੰਗੋ ਉਹ ਤੁਹਾਨੂੰ ਦਿੰਦਾ ਹੈ। ਹਰ ਬੰਦੇ ਦੀਆਂ ਮਨਸਾ ਤੇ ਆਸਾਂ ਉਹ ਪੂਰੀਆਂ ਕਰਦਾ, ਤੁਹਾਡੇ ਘਰਾਂ ਦੇ ਦੁੱਖ ਦਲਿੱਦਰ ਤੇ ਮੁਸੀਬਤਾਂ ਉਹ ਮੁਕਾ ਦਿੰਦਾ ਆ, ਕਿਉਂਕਿ ਉਹ ਖੁਦਾ ਦਾ ਅੱਲਾ ਦਾ ਪੁੱਤਰ ਹੈ, ਰੱਬ ਦਾ ਬੇਟਾ ਵਾ ਉਹ, ਗੋਡ ਸਨ ਆ। ਜਦੋਂ ਇੰਨੀ ਗੱਲ ਪਾਦਰੀ ਨੇ ਆਪਣੇ ਲੈਕਚਰ ਚ ਕਹੀ, ਇੱਕ ਸਿੱਖ ਬਜ਼ੁਰਗ ਪਿੱਛੇ ਬੈਠਾ ਉੱਠ ਕੇ ਖੜਾ ਹੋ ਗਿਆ। ਉਸ ਬਜ਼ੁਰਗ ਨੇ ਹੱਥ ਖੜਾ ਕੀਤਾ, ਉਹ ਗਿਆ ਹੀ ਇਸੇ ਕੰਮ ਆ, ਹੈ ਉਹ ਸਿੱਖ, ਉਹ ਗਿਆ ਵਾ ਵੀ ਮੈਂ ਵੇਖਾਂ ਤੇ ਸਹੀ ਵੀ ਆਪਣੇ ਮਤ ਦਾ, ਮਜ਼ਹਬ ਦਾ ਪ੍ਰਚਾਰ ਕਰਨ ਦਾ ਸਾਧਨ ਕੀ ਇਹਨਾਂ ਦਾ। ਉਹਨੇ ਹੱਥ ਖੜਾ ਕੀਤਾ, ਪਾਦਰੀ ਚੁੱਪ ਕਰ ਗਿਆ, ਲੈਕਚਰ ਕਰ ਰਿਹਾ ਸੀ ਉਹ ਆਪਣਾ। ਉਸ ਬਜ਼ੁਰਗ ਨੇ ਆਖਿਆ, ਪਾਦਰੀ ਸਾਹਿਬ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ 2 ਮਿੰਟ ਇਹਦੇ ਵਿੱਚ ਹੀ ਤੁਹਾਡੇ ਨਾਲ ਕੋਈ ਗੱਲ ਕਰ ਸਕਦਾ। ਉਹ ਪਾਦਰੀ ਕਹਿੰਦਾ, ਦੱਸੋ ਬਜ਼ੁਰਗੋ ਕੀ ਗੱਲ ਆ? ਕਹਿੰਦੇ ਆਹ ਜਿਹੜੇ ਲਫ਼ਜ਼ ਤੁਸੀਂ ਹੁਣ 2 ਮਿੰਟਾਂ ਚ ਬੋਲੇ ਆ ਨਾ, ਇਹ ਦੁਬਾਰਾ ਇੱਕ ਵਾਰੀ ਫਿਰ ਬੋਲੋ, ਰਿਪੀਟ ਕਰੋ ਇਹਨਾਂ ਨੂੰ। ਉਹ ਪਾਦਰੀ ਫਿਰ ਬੋਲਿਆ, ਕਹਿੰਦਾ ਜਿਹੜਾ ਹਜ਼ਰਤ ਈਸਾ ਮਸੀਹ ਭਾਵ ਸਾਡਾ ਪੈਗੰਬਰ ਜੀਸਸ ਆ, ਉਹ ਰੱਬ ਦਾ ਬੇਟਾ ਹੈ। ਇਹ ਵੀ ਤੁਹਾਡੀ ਜਾਣਕਾਰੀ ਲਈ ਦੱਸ, ਹਿੰਦੀ ਦੇ ਵਿੱਚ ਉਹ ਲੈਕਚਰ ਕਰ ਰਿਹਾ ਸੀ ਉਹ ਜਿਹੜਾ ਪਾਦਰੀ ਸੀ। ਉਹ ਕਹਿੰਦਾ ਵੀ ਉਹ ਰੱਬ ਦਾ ਪੁੱਤਰ ਆ, ਗੋਡ ਸਨ ਆ, ਪਰਮਾਤਮਾ ਦਾ ਬੇਟਾ ਵਾ, ਤੁਹਾਡੇ ਘਰਾਂ ਦੇ ਸਾਰੇ ਦੁੱਖ ਦਲਿੱਦਰ ਮੁਸੀਬਤਾਂ ਮੁਕਾ ਸਕਦਾ ਵਾ, ਤੁਹਾਡੀ ਝੋਲੀ ਚ ਮੰਗੀਆਂ ਮੁਰਾਦਾਂ ਪਾ ਸਕਦਾ, ਇਸ ਲਈ ਤੁਸੀਂ ਉਹਦੇ ਉੱਤੇ ਆਪਣਾ ਭਰੋਸਾ ਤੇ ਨਿਸ਼ਚਾ ਲਿਆਓ ਤੇ ਉਹਨੂੰ ਮੰਨੋ। ਪਾਦਰੀ ਚੁੱਪ ਕਰ ਗਿਆ ਇੰਨੀ ਗੱਲ ਕਹਿ ਕੇ। ਉਹ ਬਜ਼ੁਰਗ ਹੁਣ ਕੀ ਕਹਿੰਦਾ? ਬਜ਼ੁਰਗ ਕਹਿੰਦਾ, ਪਾਦਰੀ ਸਾਹਿਬ, ਹੁਣ ਸਾਰੇ ਲੋਕ ਸੁਣ ਰਹੇ ਜਿੰਨੇ ਬੈਠੇ ਆ, ਉਹ ਕਹਿੰਦਾ ਪਾਦਰੀ ਸਾਹਿਬ ਜਿਹੜਾ ਜੀਸਸ ਕ੍ਰਾਈਸਟ ਆ, ਈਸਾ ਮਸੀਹ, ਉਹ ਰੱਬ ਦਾ ਪੁੱਤਰ ਵਾ ਨਾ, ਤੇ ਅਸੀਂ ਉਹਦੇ ਤੇ ਭਰੋਸਾ ਰੱਖੀਏ, ਸਾਨੂੰ ਸਭ ਕੁਝ ਮਿਲੂਗਾ। ਉਹ ਪਾਦਰੀ ਕਹਿੰਦਾ ਹਾਂ। ਉਹ ਬਜ਼ੁਰਗ ਨੇ ਪਤਾ ਕੀ ਆਖਿਆ? ਕਹਿੰਦਾ ਪਾਦਰੀ ਸਾਹਿਬ ਇੱਕ ਗੱਲ ਦੱਸੋ ਵੀ ਜਿਹੜਾ ਰੱਬ ਆ ਉਹ ਜਿਉਂਦਾ ਵਾ ਕਿ ਮਰ ਗਿਆ ਵਾ? ਜਿਹੜਾ ਰੱਬ ਆ ਜਿਉਂਦਾ ਕਿ ਮਰ ਗਿਆ ਉਹ? ਤੇ ਪਾਦਰੀ ਪਤਾ ਕੀ ਕਹਿੰਦਾ? ਪਾਦਰੀ ਕਹਿੰਦਾ ਜੀ ਰੱਬ ਤੇ ਜਿਉਂਦਾ ਹੀ ਆ। ਹੁਣ ਪਾਦਰੀ ਕੀ ਆਖੇ ਵੀ ਰੱਬ ਹੈ ਨੀ ਗਾ? ਪਾਦਰੀ ਕਹਿੰਦਾ ਵੀ ਰੱਬ ਤੇ ਜਿਉਂਦਾ ਹੀ ਆ, ਸਦਾ ਜਿਉਂਦਾ, ਉਹ ਥੋੜੇ ਮਰਦਾ ਕਿਤੇ। ਤੇ ਬਜ਼ੁਰਗ ਪਤਾ ਕੀ ਕਹਿੰਦਾ? ਕਹਿੰਦਾ ਉਹ ਪਾਦਰੀ, ਜੇ ਰੱਬ ਸਦਾ ਵਾਸਤੇ ਜਿਉਂਦਾ ਜਾਗਦਾ, ਸਾਨੂੰ ਉਹਦੇ ਪੁੱਤ ਦੀ ਕੀ ਲੋੜ ਹੈ? ਸਾਨੂੰ ਉਹਦੇ ਪੁੱਤਰ ਦੀ ਕੀ ਲੋੜ ਹੈ? ਜਾਂ ਤੇ ਤੂੰ ਦੱਸ ਵੀ ਰੱਬ ਜੀਂਦਾ ਨਹੀਂ ਗਾ, ਰੱਬ ਮਰ ਗਿਆ। ਜਿਹੜੇ ਰੱਬ ਦੀ ਤੂੰ ਗੱਲ ਕਰਦਾ ਵੀ ਜੀਂਦਾ ਜਾਗਦਾ ਵਾ ਨਾ ਰੱਬ, ਉਹ ਪਾਦਰੀ ਕਹਿੰਦਾ ਰੱਬ ਜੀਂਦਾ ਵਾ, ਕਹਿੰਦਾ ਜੇ ਜੀਂਦਾ ਤੇ ਸਾਨੂੰ ਉਹਦੇ ਮੁੰਡੇ ਦੀ ਕੀ ਲੋੜ ਹੈ, ਉਹਦੇ ਪੁੱਤ ਦੀ ਸਾਨੂੰ ਕੀ ਲੋੜ ਹੈ? ਐਵੇਂ ਭਰਮ ਚ ਪਾਈ ਜਾਂਦਾ ਸਾਨੂੰ। ਉਹ ਪਾਦਰੀ ਕਰ ਗਿਆ ਚੁੱਪ। ਉਦੋਂ ਜਿੰਨੇ ਲੋਕ ਬੈਠੇ ਸਾਰਿਆਂ ਦੇ ਕੰਨ ਖੜੇ ਹੋ ਗਏ ਵੀ ਗੱਲ ਤੇ ਸੱਚ ਵਾਏ। ਉਹਨੇ ਬਜ਼ੁਰਗ ਨੇ ਇੱਕ ਗੱਲ ਹੋਰ ਆਖੀ, ਕਹਿੰਦਾ ਪਾਦਰੀ ਸਾਹਿਬ ਠੀਕ ਹੈ ਤੁਹਾਡਾ ਕਲਚਰ, ਤੁਹਾਡੇ ਧਰਮ ਦੇ ਵਿਚਾਰ ਵੱਖਰੇ ਹੋਣਗੇ, ਸਾਡੇ ਘਰਾਂ ਦੀ ਇੱਕ ਮਰਿਆਦਾ ਵਾ। ਉਹ ਪਾਦਰੀ ਕਹਿੰਦਾ ਬਜ਼ੁਰਗਾ ਉਹ ਕਿਹੜੀ? ਉਹ ਬਜ਼ੁਰਗ ਕਹਿੰਦਾ ਪਾਦਰੀ ਸਾਹਿਬ ਸਾਡੇ ਘਰਾਂ ਦੀ ਇੱਕ ਮਰਿਆਦਾ ਵਾ, ਜਿੰਨੀ ਦੇਰ ਸਾਡੇ ਘਰ ਦੇ ਵਿੱਚ ਸਾਡਾ ਕੋਈ ਵੱਡਾ ਪਿਓ ਦਾਦਾ ਬਜ਼ੁਰਗ ਬੈਠਾ ਵਾ, ਅਸੀਂ ਉਨੀ ਦੇਰ ਖੁਦ ਮੁਖਤਿਆਰ ਆਪਣੇ ਘਰ ਚ ਨਹੀਂ ਹੁੰਦੇ ਜਿੰਨੀ ਦੇਰ ਸਾਡਾ ਬਾਪੂ ਬੈਠਾ। ਅਸੀਂ ਕਿੰਨੇ ਵੀ ਸਿਆਣੇ ਹੋ ਜਾਈਏ, ਅਸੀਂ ਹਰ ਗੱਲ ਜੀਵਨ ਦੀ ਹਰ ਬਾਤ ਆਪਣੇ ਬਾਪੂ ਕੋਲੋਂ ਪੁੱਛ ਕੇ ਕਰਦੇ, ਪੁੱਛ ਕੇ। ਤੇ ਸਾਡਾ ਤੇ ਬਾਪੂ ਹੈਗਾ, ਕਿਹਨੂੰ ਕਹਿੰਦਾ ਭਲਾ ਬਾਪੂ? ਉਹ ਪਰਮਾਤਮਾ ਕਹਿੰਦਾ ਜੇ ਬਾਪੂ ਹੈਗਾ, ਪਿਓ ਹੈਗਾ ਜੀਂਦਾ, ਤੇ ਸ਼ਕਤੀ ਵੀ ਉਨੀ ਉਹਦੇ ਚ, ਜਾਂ ਸ਼ਕਤੀ ਘੱਟ ਗਈ ਹੋਵੇ, ਸਾਨੂੰ ਪੁੱਤ ਦੀ ਕੀ ਲੋੜ ਹੈ, ਉਹਦੇ ਮੁੰਡੇ ਦੀ ਕੀ ਲੋੜ ਸਾਨੂੰ? ਸੱਜਣੋ ਇੱਕ ਗੱਲ ਜਿਹੜੀ ਹੁਣ ਮੈਂ ਕਰਨੀ ਤੁਹਾਡੇ ਨਾਲ, ਪਾਦਰੀ ਪਤਾ ਕੀ ਕਹਿੰਦਾ ਉਹਨੂੰ ਬਜ਼ੁਰਗ ਨੂੰ? ਕਹਿੰਦਾ ਬਜ਼ੁਰਗਾ ਤੂੰ ਸਿੱਖ ਹੈ ਨਾ, ਸਿੱਖ ਹੈ ਨਾ ਤੂੰ? ਉਹ ਕਹਿੰਦਾ ਹਾਂ। ਇੰਨੀ ਗੱਲ ਤੋਂ ਪਾਦਰੀ ਨੇ ਬੁੱਝ ਲਿਆ ਵਾ ਵੀ ਇਹ ਸਿੱਖ ਵਾ। ਸਿੱਖੋ ਤੁਹਾਡੀਆਂ ਇਹ ਨਿਸ਼ਾਨੀਆਂ ਹੁੰਦੀਆਂ ਸੀ, ਕਦੀ ਤੁਹਾਡੀਆਂ ਇਹ ਕਦੇ ਨਿਸ਼ਾਨੀਆਂ ਸੀਗੀਆਂ ਵੀ ਸਿੱਖ ਤੋਂ ਬਿਨਾਂ ਇੰਨੀ ਸੋਝੀ ਕਿਸੇ ਨੂੰ ਨਹੀਂ ਹੋ ਸਕਦੀ ਹੋਰ। ਉਹ ਪਾਦਰੀ ਪੁੱਛਦਾ ਕਹਿੰਦਾ ਬਜ਼ੁਰਗਾ ਗੁਰੂ ਨਾਨਕ ਦਾ ਸਿੱਖ ਹੈ? ਗੁਰੂ ਨਾਨਕ ਦਾ ਸਿੱਖ ਹੈ ਤੂੰ? ਕਹਿੰਦਾ ਹਾਂ, ਮੈਂ ਸਿੱਖਾਂ ਦੇ ਘਰ ਜੰਮਿਆ ਤੇ ਅੱਜ ਵੀ ਸਿੱਖ ਹਾਂ, ਇਸੇ ਕਰਕੇ ਮੈਂ ਆਇਆ ਕਿ ਮੈਂ ਤੈਨੂੰ ਦੱਸਣਾ ਵਾ ਵੀ ਸਿੱਖੀ ਚ ਤੇ ਤੁਹਾਡੇ ਚ ਅੰਤਰ ਕੀ ਆ। ਉਹਨੇ ਪਾਦਰੀ ਨੇ ਇੱਕ ਗੱਲ ਆਖੀ ਜੀ, ਕਹਿੰਦਾ ਮਿਹਨਤ ਮੈਂ ਸਾਲ ਡੇਢ ਸਾਲ ਬਹੁਤ ਕੀਤੀ ਪੰਜਾਬੀ ਹਿੰਦੀ ਸਿੱਖ ਕੇ ਲੈਕਚਰ ਕਰਨੇ, ਪ੍ਰੇਰਨਾ ਦੇਣੀ, ਪ੍ਰਚਾਰ ਕਰਨਾ, ਪਰ ਬਜ਼ੁਰਗਾ ਮੈਂ ਅੱਜ ਤੱਕ ਹਿਸਟਰੀ ਦੇ ਵਿੱਚ ਇਤਿਹਾਸ ਤੁਹਾਡੇ ਚ ਇਹ ਪੜ੍ਹਿਆ ਵਾ ਭਈ ਜੇ ਸਾਰੀ ਦੁਨੀਆਂ ਦੇ ਵਿੱਚੋਂ ਕਿਸੇ ਨੂੰ ਆਪਣੇ ਧਰਮ ਤੋਂ ਕੋਈ ਨਹੀਂ ਗਰਾ ਸਕਦਾ, ਇਹ ਵੱਡੇ ਤੋਂ ਵੱਡੇ ਤਸੀਹੇ ਚੱਲ ਜਾਂਦੇ ਆ ਪਰ ਇਹ ਆਪਣਾ ਧਰਮ ਨਹੀਂ ਛੱਡਦੇ, ਇਹ ਸਾਰੀ ਦੁਨੀਆਂ ਦੇ ਵਿੱਚ ਸਿੱਖ ਲੋਕ ਆ। ਕਹਿੰਦਾ ਅੱਗੇ ਮੈਂ ਪੜ੍ਹਿਆ ਸੀ, ਅੱਜ ਮੈਂ ਵੇਖ ਲਿਆ, ਵੇਖ ਲਿਆ ਮੈਨੂੰ ਵਾਹ, ਉਹ ਸਿੱਖਾ ਆਪਣੇ ਗੁਰੂ ਨਾਲ ਇੰਨਾ ਪਿਆਰ ਕਰਦਾ। ਉਹ ਕਹਿੰਦਾ ਮੇਰੇ ਗੁਰੂ ਨੇ ਆਖਿਆ ਵਾ ਇੱਕ ਅਕਾਲ ਦਾ ਪੁਜਾਰੀ ਆ, ਅਸੀਂ ਰੱਬ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਮੰਨਦੇ, ਕਿਸੇ ਨੂੰ ਵੀ ਨਹੀਂ ਮੰਨਦੇ, ਇਹ ਮੇਰੇ ਗੁਰੂ ਦੀ ਸਿੱਖਿਆ। ਇਹ 1858 ਦੇ ਬੋਲ ਆ, ਇਹ ਸੰਨ 1858 ਦੇ। ਜਦੋਂ ਹੁਣ ਕਦੇ ਕਦੇ ਮੈਂ ਆਪਣੇ ਇਹਨਾਂ ਸਿੱਖਾਂ ਨੂੰ ਕਬਰਾਂ ਤੇ ਮੱਥੇ ਟੇਕਦਾ ਵੇਖਦਾ ਤੇ ਟੱਲ ਖੜਕਾ ਕੇ ਤੇ ਮੱਥੇ ਤੇ ਤਿਲਕ ਲੱਗੇ ਮੈਂ ਵੇਖਦਾ ਤੇ ਮੁਸਲਮਾਨ ਫਕੀਰਾਂ ਨੂੰ ਟੈਲੀਫੋਨ ਕਰ ਕਰਕੇ ਤੇ ਧਾਗੇ ਤਵੀਤ ਲੈ ਕੇ ਤੇ ਮੰਤਰ ਲੈ ਕੇ ਅਖਬਾਰਾਂ ਚ ਇਸ਼ਤਿਹਾਰ, ਤੁਹਾਡੇ ਪੰਜਾਬੀ ਅਖਬਾਰਾਂ ਚ ਇਸ਼ਤਿਹਾਰ ਉਹਨਾਂ ਦੇ, ਬਾਬੇ ਕੋਲ ਕਾਲਾ ਜਾਦੂ ਆ, ਮਿੰਟਾਂ ਚ ਸਕਿੰਟਾਂ ਚ ਤੁਹਾਡੇ ਘਰ ਦੇ ਦੁੱਖ ਮੁਕਾ ਦੂਗਾ। ਉਹ ਇੰਗਲੈਂਡ ਬੈਠੇ, ਕਹੀਏ ਮੈਂ ਹੈਰਾਨ ਹੋ ਗਿਆ ਇੱਥੇ ਪੜ੍ਹ ਕੇ, ਉਹ ਇੰਗਲੈਂਡ ਬੈਠੇ, ਇੰਗਲੈਂਡ ਦੇ ਟੈਲੀਫੋਨ ਨੰਬਰ ਦਿੱਤੇ ਆ ਥੱਲੇ। ਤੇ ਮੈਂ ਕਦੇ ਕਦੇ ਉੱਥੇ ਲੋਕਾਂ ਨੂੰ ਪੁੱਛਦਾ ਇਹ ਸਾਡੀਆਂ ਅਖਬਾਰਾਂ ਚ ਇਹ ਐਡਾਂ ਆਉਂਦੀਆਂ, ਉਹ ਕਹਿੰਦੇ ਭਾਈ ਸਾਹਿਬ ਤੁਹਾਨੂੰ ਨਹੀਂ ਪਤਾ। ਮੈਂ ਕਿਹਾ ਕੀ? ਕਹਿੰਦੇ ਬੜੇ ਗਾਹਕ ਉਹਨਾਂ ਦੇ। ਆਖੋ ਸਤਨਾਮ ਸ਼੍ਰੀ ਹੋ ਗੁਰੂ ਦਿਆ ਸਿੱਖਾ, ਉਹ ਬਾਜਾਂ ਵਾਲੇ ਦੇ ਪੁੱਤਰਾ, ਉਹ ਮਾਤਾ ਸਾਹਿਬ ਕੌਰ ਦੀ ਧੀਏ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੇ ਭਰਾਵਾ, ਬਾਬਾ ਜੋਰਾਵਰ ਸਿੰਘ, ਉਹ ਸਰਹੰਦ ਦੀਆਂ ਨੀਹਾਂ ਚ ਖਲੋ ਕੇ ਆਪਾ ਕੋਹ ਕੋਹ ਕੇ ਚਣਵਾਉਣ ਵਾਲੇ ਆ 7 ਸਾਲ ਦੇ ਬਾਬਾ ਫਤਿਹ ਸਿੰਘ, ਇਹ ਤੇਰੀਆਂ ਭੈਣਾਂ ਸਿੱਖ ਭੈਣਾਂ ਕਿਹੜੇ ਪਾਸੇ ਤੁਰ ਪਈ? ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਭਰਾ ਸਾਂ ਆਪਾਂ, ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਦੀਆਂ ਭੈਣਾਂ ਸੀ, ਮਾਤਾ ਸਾਹਿਬ ਕੌਰ ਦੀ ਇਹ ਧੀਏ, ਕਦੇ ਆਪਣੇ ਦਿਲ ਚ ਝਾਤ ਮਾਰ ਕੇ ਵੇਖੀ ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਛੱਡ ਕੇ, ਬਾਣੀ ਛੱਡ ਕੇ ਕਿਤੇ ਕੁਰਾਏ ਤੇ ਨਹੀਂ ਪੈ ਗਏ? ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੱਲਾ ਛੱਡ ਕੇ ਕਿਤੇ ਆਪਾਂ ਥਾਂ ਥਾਂ ਤੇ ਭਟਕਣ ਤੇ ਨਹੀਂ ਲੱਗ ਪਏ? ਤੇ ਗੁਰਦੁਆਰੇ ਆ ਕੇ ਰੋਜ਼ ਪੜ੍ਹੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਹੁਣ ਤੇ ਸਾਧੂ ਹੀ ਬੜੇ ਬਣ ਗਏ, ਭੇਖੀ ਪਖੰਡੀ ਵੀ ਬਹੁਤ, ਪਰ ਉਹ ਕਮਾਈ ਵਾਲੇ ਲੋਕ ਸਨ। ਉਹ ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ ਖਾਲਸਾ, ਆਪਾਂ ਕੁਰਬਾਨ ਕਰਨ ਵਾਲੇ। ਉਹ ਕਿਆ ਕਰਦੇ ਸਨ? ਕਹਿੰਦੇ ਜਿਹੜੇ ਇਨਸਾਨ ਨੂੰ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ ਵੀ ਉਹ ਕਹਿੰਦਾ ਮੈਨੂੰ ਕੱਖ ਨਹੀਂ ਲੱਭਾ, ਉਹ ਦੁਨੀਆਂ ਵਿੱਚ ਜਿੱਥੇ ਮਰਜ਼ੀ ਠੋਕਰਾਂ ਖਾਂਦਾ ਫਿਰੇ, ਠੋਕਰਾਂ ਹੀ ਖਾਂਦਾ ਰਹੇਗਾ। ਉਹਦੀ ਜ਼ਿੰਦਗੀ ਵਿੱਚ ਠੋਕਰਾਂ ਤੋਂ ਬਿਨਾਂ, ਭਟਕਣਾ ਤੋਂ ਬਿਨਾਂ, ਇੱਕ ਲਫ਼ਜ਼ ਹੁੰਦਾ ਸੀ ਖੁਆਰੀ ਤੋਂ ਬਿਨਾਂ, ਉਹਨਾਂ ਦੀ ਜ਼ਿੰਦਗੀ ਵਿੱਚ ਕੁਛ ਵੀ ਨਹੀਂ, ਖੁਆਰ ਹੀ ਹੋਏਗਾ। ਇਸ ਲਈ ਇਹ ਬਚਨ ਮੈਨੂੰ ਇੱਥੋਂ ਚੇਤੇ ਆ ਗਿਆ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿਥਾ, ਵਿਰਲੇ ਕਿੰਨੇ ਵਿਚਾਰਿਆ। ਪਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ, ਪਤਾ ਲੱਗ ਗਿਆ ਕਿ ਸਤਿਗੁਰ ਬੋਹਿਥੇ ਆ, ਸਤਿਗੁਰ ਬੇੜਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਕਿਰਪਾ ਪਾਰ ਉਤਾਰਿਆ। ਉਹ ਸੰਸਾਰ ਭਵ ਸਾਗਰ ਤੋਂ ਪਾਰ ਲੰਘ ਗਏ, ਉਹ ਲੋਕ ਸੰਸਾਰ ਸਮੁੰਦਰ ਤੋਂ ਤਰ ਗਏ, ਉਹ ਲੋਕ ਗੁਰੂ ਨੇ ਬਾਂਹ ਫੜ ਲਈ ਉਹਨਾਂ ਦੀ, ਬੋਹਿਥ ਬਣ ਕੇ, ਬੇੜਾ ਬਣ ਕੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਬਚਨ ਕਰਦੇ ਆ, ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ, ਸੇਵਾ ਸੁਰਤ ਵਿਚਾਰੀ। ਹਿਰਦੈ ਪ੍ਰਤੀਤ ਬਣੀ, ਜਿਨ੍ਹਾਂ ਦੇ ਹਿਰਦੇ ਚ ਸ਼ਰਧਾ ਬਣ ਗਈ ਆ ਪ੍ਰਭ ਕੇਰੀ, ਪਰਮਾਤਮਾ ਦੇ ਉੱਤੇ, ਸੇਵਾ ਸੁਰਤ ਵਿਚਾਰੀ। ਮਹਾਰਾਜ ਕਹਿੰਦੇ ਉਹਨਾਂ ਦੀ ਸੁਰਤ ਵਿੱਚ ਵੀ ਗੁਰੂ ਦੀ ਵਿਚਾਰ ਤੇ ਉਹਨਾਂ ਦੀ ਸੁਰਤ ਦੇ ਵਿੱਚ ਵੀ ਸੇਵਾ ਆ ਗਈ, ਉਹਨਾਂ ਦੀ ਸੁਰਤ ਵਿੱਚ ਸੇਵਾ ਬਹਿ ਗਈ ਆ, ਉਹਨਾਂ ਦੀ ਸੁਰਤ ਦੇ ਵਿੱਚ ਸ਼ਬਦ ਦੀ ਵਿਚਾਰ ਬੈਠ ਗਈ ਆ, ਉਹਨਾਂ ਦੀ ਸੁਰਤ ਦੇ ਵਿੱਚ ਗੁਰੂ ਦਾ ਸ਼ਬਦ ਬਹਿ ਗਿਆ। ਅੰਨ ਦਿਨ ਰਾਮ ਨਾਮ ਜਪ ਹਿਰਦੈ, ਸਰਬ ਕਲਾ ਗੁਣਕਾਰੀ। ਉਹ ਹਰ ਦਿਨ ਹਰ ਪਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਆ। ਕਿਹੜੇ ਪਰਮਾਤਮਾ ਦਾ ਨਾਮ? ਸਰਬ ਕਲਾ ਗੁਣਕਾਰੀ, ਜਿਹੜਾ ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਆ, ਸਰਬ ਕਲਾ, ਜਿਹੜਾ ਸਰਬ ਕਲਾ ਕਾ ਗਿਆਤਾ ਹੈ, ਜਿਸ ਵਿੱਚ ਸਾਰੀਆਂ ਹੀ ਕਲਾ, ਜਿਸ ਵਿੱਚ ਸਾਰੀਆਂ ਹੀ ਸ਼ਕਤੀਆਂ। ਮਹਾਰਾਜ ਕਹਿੰਦੇ ਜਿਹੜੇ ਐਸੇ ਨਿਰੰਕਾਰ ਪਰਮਾਤਮਾ ਨੂੰ ਜਪਦੇ ਆ ਦਿਨ ਰਾਤ, ਉਹਨਾਂ ਦੇ ਹਿਰਦੇ ਵਿੱਚ ਸ਼ਬਦ ਦੀ ਵਿਚਾਰ ਤੇ ਦਿਲ ਦੇ ਵਿੱਚ ਸ਼ਰਧਾ ਤੇ ਉਹਨਾਂ ਦੀ ਸੁਰਤ ਹੀ ਸੇਵਾ ਵਿੱਚ ਖੁੱਭ ਜਾਂਦੀ, ਖੁੱਭ ਜਾਂਦੀ। ਜਿਨ੍ਹਾਂ ਦੇ ਅੰਦਰ ਭਾਵਨਾ ਆ, ਤੱਕਦਾ ਮੈਂ ਤੁਹਾਨੂੰ ਇੱਥੇ, ਕੋਈ ਲੰਗਰ ਚ ਸੇਵਾ, ਕੋਈ ਲੰਗਰ ਪਕਾ ਰਿਹਾ, ਕੋਈ ਵਰਤਾ ਰਿਹਾ, ਕੋਈ ਭਾਂਡੇ ਮਾਂਜ ਰਿਹਾ, ਕੋਈ ਜੂਠੇ ਬਰਤਨ ਫੜ ਰਿਹਾ, ਕੋਈ ਮਾਂਜ ਰਿਹਾ, ਸਾਫ ਕਰ ਰਿਹਾ, ਜਿੱਥੇ ਕਿਤੇ ਮੈਂ ਭੱਜ ਭੱਜ ਕੇ ਵੇਖਿਆ, ਭੱਜ ਭੱਜ ਕੇ ਜਾ ਕੇ ਵੀ ਇੱਥੇ ਸੇਵਾ ਖਾਲੀ ਆ, ਇੱਥੇ ਮੈਂ ਖਲੋ ਜਾ, ਇੱਥੇ ਸੇਵਾ ਖਾਲੀ ਆ, ਇੱਥੇ ਮੈਂ ਭਾਂਡੇ ਮਾਂਜ ਲਾਂ, ਇੱਥੇ ਸੇਵਾ ਖਾਲੀ, ਆਹ ਬਾਲਟੀ ਫੜ ਕੇ ਮੈਂ ਇਹਨੂੰ ਲੰਗਰ ਦੇ ਦਾਂ। ਭਾਵਨਾ, ਬਖਸ਼ਿਸ਼ ਆ ਤੁਹਾਡੇ ਤੇ, ਗੁਰੂ ਸਾਹਿਬ ਦੀ ਰਹਿਮਤ ਆ। ਉਹ ਗੁਰੂਆਂ ਪੀਰਾਂ ਦੀ, ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਬਹਿ ਕੇ ਤੁਸੀਂ ਆਪਣੇ ਸਤਿਗੁਰ ਨਾਲ ਪਿਆਰ ਕਰਦੇ ਹੋ, ਇਹ ਦਿਲੀ ਪ੍ਰੀਤ ਬਣ ਜਾਏ ਕਿਤੇ। ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ, ਹਿਰਦੇ ਵਿੱਚ ਪ੍ਰਤੀਤ ਐਸੀ ਬਣੀ ਰਵੇ ਅਸੀਂ ਮਾਲਕ ਦੇ ਹੋ ਜਾਈਏ। ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ, ਮਨ ਤਨ ਅਲੱਖ ਅਪਾਰੀ, ਗੁਰ ਕਿਰਪਾਲ ਭਏ ਤਬ ਪਾਇਆ, ਹਿਰਦੇ ਅਲੱਖ ਲਖਾਰੀ। ਪਰਮਾਤਮਾ ਬੜਾ ਡੂੰਘਾ, ਪਰਮਾਤਮਾ ਅਗੋਚਰ, ਉਹਦੇ ਤੱਕ ਸਾਡੇ ਗਿਆਨ ਕਰਮ ਇੰਦਰੀਆਂ ਦੀ ਪਹੁੰਚ ਬੜੀ ਔਖੀ ਆ, ਪਰ ਵਸਦਾ ਸਾਰਿਆਂ ਚ ਆ। ਜਿਹੜੇ ਨਿਰੰਕਾਰ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਆ ਤੇ ਗੁਰੂ ਕਿਰਪਾ ਦੇ ਜਿਹੜੇ ਪਾਤਰ ਬਣ ਜਾਂਦੇ ਆ, ਸਤਿਗੁਰ ਪਤਾ ਕੀ ਕਹਿੰਦੇ ਜੀ? ਕਹਿੰਦੇ ਉਹ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਦਾ ਹੋਇਆ ਹੀ ਵੇਖ ਲੈਂਦੇ ਆ। ਹੈ ਪਰਮਾਤਮਾ ਅਲੱਖ, ਜਿਹੜਾ ਲਖਿਆ ਨਹੀਂ ਜਾ ਸਕਦਾ, ਪਰ ਜਿਹੜੇ ਸਤਿਗੁਰ ਦੇ ਚਰਨਾਂ ਨਾਲ ਪਿਆਰ ਕਰਕੇ ਗੁਰੂ ਕਿਰਪਾ ਦੇ ਪਾਤਰ ਹੋ ਜਾਂਦੇ ਆ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਆਪਣੇ ਹਿਰਦੇ ਵਿੱਚ ਵਸਦੇ ਹੀ ਰੱਬ ਨੂੰ ਤੱਕ ਲੈਂਦੇ ਆ। ਅੰਤਰ ਹਰ ਨਾਮ ਸਰਬ ਧਰਨੀ ਧਰ, ਰੱਬ ਤੇਰੇ ਅੰਦਰ ਆ, ਧਰਨੀ ਧਰ ਦਾ ਅਰਥ ਹੁੰਦਾ ਧਰਤੀ ਦਾ ਆਸਰਾ, ਸਾਰੀ ਸ੍ਰਿਸ਼ਟੀ ਦਾ ਆਸਰਾ ਵਾ, ਉਹਦਾ ਨਾਮ ਵੀ ਤੇਰੇ ਅੰਦਰ ਵਸਦਾ। ਪਰ ਇੱਕ ਗੱਲ ਪਤਾ ਕੀ ਆਖੀ ਜੀ ਗੁਰੂ ਰਾਮਦਾਸ ਸਾਹਿਬ ਨੇ? ਕਹਿੰਦੇ ਸਾਕਤ ਕੋ ਦੂਰ ਪਿਆ, ਜਿਹੜਾ ਸਾਕਤ ਬੰਦਾ ਨਾ ਰੱਬ ਤੋਂ ਟੁੱਟਾ, ਉਹਨੂੰ ਰੱਬ ਦੂਰ ਜਾਪਦਾ ਵਾ। ਕਿਉਂ ਭਲਾ? ਆ ਬੇਨਤੀ ਸੁਣਿਓ ਕੀ ਕਹਿੰਦੇ ਗੁਰੂ ਰਾਮਦਾਸ, ਕਹਿੰਦੇ ਸਾਕਤ ਕਹੋ ਹੈ ਰੱਬ ਸਾਡੇ ਅੰਦਰ, ਪਰ ਜਿਹੜਾ ਸਾਕਤ ਬੰਦਾ ਰੱਬ ਤੋਂ ਟੁੱਟਾ, ਕਹਿੰਦੇ ਸਾਕਤ ਕੋ ਦੂਰ ਪਿਆ, ਉਹਦੇ ਵਾਸਤੇ ਰੱਬ ਕਿਤੇ ਦੂਰ ਬੈਠਾ ਵਾ। ਕਿਉਂ ਭਲਾ? ਨਾਲ ਇੱਕ ਬਚਨ ਹੋਰ ਦੱਸਤਾ, ਸਾਕਤ ਕੋ ਦੂਰ ਪਿਆ ਅਹੰਕਾਰੀ, ਇਸ ਕਰਕੇ ਰੱਬ ਨੂੰ ਦੂਰ ਲੱਗਦਾ ਵਾ ਕਿਉਂਕਿ ਉਹਦੇ ਅੰਦਰ ਹੰਕਾਰ ਆ। ਜਿੰਨੀ ਦੇਰ ਹੰਕਾਰ ਆ ਰੱਬ ਨਹੀਂ ਹੈਗਾ। ਜਬ ਹਮ ਹੋਤੇ ਤਬ ਤੂੰ ਨਹੀਂ, ਤੇ ਜਿੱਦਣ ਹਮ ਮਿਟ ਗਈ ਨਾ ਉਦਣ ਤੂੰ ਹੀ ਤੂੰ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਫਿਰ ਗੁਰੂ ਦਾ ਸਿੱਖ ਰੱਬ ਦਾ ਪਿਆਰਾ ਕਹਿੰਦਾ, ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਅਬ ਤਬ ਜਬ ਕਬ, ਜਿੱਥੇ ਕਿੱਥੇ ਇੱਥੇ ਉੱਥੇ ਤੂੰ ਹੀ ਤੂੰ ਹੀ। ਹਮ ਤੋ ਪ੍ਰਸਾਦ ਸੁਖੀ ਸਦ ਹੀ, ਮੈਨੂੰ ਤੇਰੀ ਕਿਰਪਾ ਨਾਲ ਸਾਰੇ ਹੀ ਸੁੱਖ ਮਿਲਦੇ ਆ, ਕਿਉਂਕਿ ਮੈਨੂੰ ਸਮਝ ਆ ਗਈ ਆ ਤੇਰੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਦੂਸਰਾ ਕੋਈ ਵੀ ਨਹੀਂ ਹੈ, ਤੇਰੇ ਤੋਂ ਬਿਨਾਂ ਕੋਈ ਵੀ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਐਸੇ ਸਾਕਤ ਲੋਕ ਹੈ ਨਾ ਜੀ, ਤ੍ਰਿਸ਼ਨਾ ਜਲ ਤਨ ਕਬਹੂ ਬੂਝੈ ਜੂਐ ਬਾਜੀ ਹਾਰੀ। ਐਸੇ ਹੰਕਾਰੀ ਲੋਕ ਤ੍ਰਿਸ਼ਨਾ ਦੀ, ਈਰਖਾ ਦੀ, ਹਉਮੈ ਦੀ ਅੱਗ ਵਿੱਚ ਸੜਦੇ ਆ। ਜੂਐ ਬਾਜੀ ਹਾਰੀ, ਜਿਵੇਂ ਜੁਆਰੀਆ ਬੰਦਾ ਸਵੇਰ ਤੋਂ ਸ਼ਾਮ ਤੱਕ ਜੂਆ ਖੇਡੀ ਜਾਏ ਤੇ ਸਾਰਾ ਕੁਝ ਦਾਅ ਤੇ ਲਾ ਕੇ ਹਰਾ ਕੇ ਹੱਥ ਝਾੜ ਕੇ ਘਰ ਨੂੰ ਤੁਰ ਪੈਂਦਾ। ਸਾਕਤ ਬੰਦੇ, ਹੰਕਾਰੀ ਪੁਰਸ਼, ਤ੍ਰਿਸ਼ਨਾ ਵਿੱਚ ਸੜੇ ਹੋਏ ਲੋਕ, ਮਹਾਰਾਜ ਕਹਿੰਦੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚੱਲ ਜਾਂਦੇ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾੜ। ਜਿਹੜੇ ਰੱਬ ਦੇ ਪਿਆਰੇ ਆ ਉਹ ਕਹਿੰਦੇ, ਉਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਤਾਰੀ। ਸਤਿਗੁਰਾਂ ਇੱਕ ਰੰਚਕ ਮਾਤਰ ਵੀ ਸਾਡੇ ਤੇ ਕਿਰਪਾ ਕਰਦੇ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਏ। ਅਸੀਂ ਸਦਾ ਵਾਸਤੇ ਤੈਨੂੰ ਹੀ ਜਪਦੇ ਰਵਾਂਗੇ, ਸਦਾ ਵਾਸਤੇ ਤੇਰੇ ਹੁਕਮ ਦੀ ਪਾਲਣਾ ਹੀ ਕਰਦੇ ਰਵਾਂਗੇ। ਇੱਕ ਕਿੰਚਿਤ ਮਾਤਰ, ਰੰਚਕ ਮਾਤਰ, ਕਿਣਕਾ ਮਾਤਰ, ਥੋੜਾ ਜਿਹਾ ਕਣੀ ਮਾਤਰ ਸਾਡੇ ਤੇ ਬਖਸ਼ਿਸ਼ ਦੀ ਨਜ਼ਰ ਫੇਰ ਕੇ ਸਾਨੂੰ ਆਪਣਾ ਬਣਾ ਲੈ। ਪਤਾ ਕਿੱਦਾਂ ਦੇ ਜੇ ਉਹ ਜਿਹੜੇ ਆਗਿਆ ਚ ਆਉਣ ਵਾਲੇ ਨਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ। ਕੱਲੀ ਕੰਨਾਂ ਨਾਲ ਹੀ ਨਾ ਸੁਣੇ, ਤੇ ਕੱਲਾ ਸਿਰਫ ਆ ਮੈਂ ਜਿਵੇਂ ਕਥਾ ਕਰ ਰਿਹਾ ਤੇ ਇਹ ਮੂੰਹ ਤੋਂ ਨਾ ਆਖੀ ਜਾਵੇ ਵੀ ਗੁਰੂ ਦੀ ਆਗਿਆ ਮੰਨਣੀ ਚਾਹੀਦੀ। ਮੰਨੇ ਗੁਰ ਕੀ ਆਗਿਆ ਕਿੱਥੇ ਸਮੇ ਜੀ? ਮਨ ਮੈਂ ਸਹਿ ਮਨ ਮੈਂ, ਮਨ ਦੇ ਵਿੱਚ ਆ ਜੇ ਗੁਰੂ ਦੀ ਆਗਿਆ। ਗੁਰ ਕੀ ਆਗਿਆ ਮਨ ਮੈਂ ਸਹਿ ਮਨ ਮੈਂ, ਮਨ ਦੇ ਵਿੱਚ ਵੜ ਜੇ ਗੁਰੂ ਦੀ ਆਗਿਆ, ਅੰਦਰ ਅੰਤਸ਼ਕਰਨ ਤੱਕ ਚੱਲ ਜੇ ਤੇਰੇ। ਪਤਾ ਕਿੱਦਾਂ? ਇੱਕ ਬਚਨ ਪੜਿਆ ਜੀ ਮੈਂ ਇਤਿਹਾਸ ਚ, ਕੱਲ ਵੀ ਆਪਾਂ ਕੁਛ ਜ਼ਿਕਰ ਕੀਤਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ, ਛੇਵੇਂ ਪਾਤਸ਼ਾਹ ਦਾ ਕੱਲ ਜੋਤੀ ਜੋਤ ਸਮਾਉਣ ਦਾ ਪੁਰਬ ਸੀ ਬੀਤੇ ਕੱਲ 19 ਤਰੀਕ। ਸਤਿਗੁਰੂ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਉੱਥੇ ਦੀਵਾਨ ਸਜਿਆ, ਤੇ ਛੇਵੇਂ ਪਾਤਸ਼ਾਹ ਦਾ ਇੱਕ ਸਿੱਖ, ਉਹਦਾ ਨਾਮ ਇਤਿਹਾਸ ਵਿੱਚ ਹੋਰ ਥਾਵਾਂ ਤੇ ਵੀ ਜ਼ਿਕਰ ਆਇਆ ਉਹਦਾ, ਉਹਦਾ ਨਾਮ ਸੀ ਭਾਈ ਸਾਹਿਬ ਭਾਈ ਝੰਡਾ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਜਦੋਂ ਮੱਥਾ ਟੇਕਣ ਆਇਆ ਨਾ ਜੀ, ਉਹ ਸੇਵਾਦਾਰ ਸੀ ਗੁਰੂ ਘਰ ਚ, ਸੇਵਾ ਕਰਦਾ ਸੀ ਕੀਰਤਪੁਰ ਸਾਹਿਬ ਰਹਿ ਕੇ, ਤੇ ਭਾਈ ਝੰਡਾ ਚੰਗੀ ਤਰ੍ਹਾਂ ਤੁਰਦਾ ਨਹੀਂ ਗਾ, ਥੋੜਾ ਥੋੜਾ ਪੈਰ ਤੋਂ ਲੰਘਾਉਂਦਾ ਵਾ, ਜਿਵੇਂ ਉਹਦਾ ਪੈਰ ਚੰਗੀ ਤਰ੍ਹਾਂ ਥੱਲੇ ਧਰਤੀ ਤੇ ਨਹੀਂ ਲੱਗਦਾ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਤੇ ਪੁੱਛਦੇ ਆ, ਕਹਿੰਦੇ ਭਾਈ ਝੰਡਾ ਕੀ ਗੱਲ ਆ, ਚੰਗੀ ਤਰ੍ਹਾਂ ਤੁਰਦਾ ਨਹੀਂ, ਇਹ ਤੇਰਾ ਪੈਰ ਆ ਜਿਹੜਾ ਇਹ ਚੰਗੀ ਤਰ੍ਹਾਂ ਥੱਲੇ ਧਰਤੀ ਤੇ ਨਹੀਂ ਲੱਗਦਾ, ਕੀ ਗੱਲ ਹੋ ਗਈ? ਉਹ ਕਹਿੰਦਾ ਮਹਾਰਾਜ ਸੇਵਾ ਕਰਦਾ ਪਿਆ ਸਾਂ ਤੇ ਥੋੜੀ ਜੀ ਪੈਰ ਦੇ ਉੱਤੇ ਨਾ ਸੱਟ ਲੱਗ ਗਈ, ਜ਼ਖਮ ਹੋ ਗਿਆ ਥੋੜਾ ਜਿਹਾ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਅੱਛਾ ਜ਼ਖਮ ਹੋ ਗਿਆ, ਸੱਟ ਲੱਗ ਗਈ? ਹਾਂ ਮਹਾਰਾਜ। ਤੇ ਗੁਰੂ ਹਰਗੋਬਿੰਦ ਸਾਹਿਬ ਸਹਿਜ ਸੁਭਾਏ ਪਤਾ ਕੀ ਕਹਿੰਦੇ? ਕਹਿੰਦੇ ਮਲਮ ਲਾ ਕੇ ਪੱਟੀ ਕਰ ਤੇ ਪੈਰੀ ਜੋੜਾ ਨਾ ਪਾਇਆ ਕਰ, ਪੈਰੀ ਜੁੱਤੀ ਨਾ ਪਾਇਆ ਕਰ। ਕਹਿੰਦਾ ਠੀਕ ਹੈ ਜੀ। ਹੁਣ ਸਤਿਗੁਰੂ ਨੇ ਤੇ ਸਹਿਜ ਸੁਭਾਅ ਸੁੱਤੇ ਸੇਧੀ ਕਿਹਾ ਵੀ ਮਲਮ ਲਾ ਪੱਟੀ ਕਰ, ਤੇ ਮਤਲਬ ਇਹ ਸੀ ਵੀ ਜਿੰਨੇ ਕ ਦਿਨ ਜ਼ਖਮ ਵਾ ਵੀ ਓਨੇ ਕ ਦਿਨ ਪੈਰੀ ਜੋੜਾ ਨਾ ਪਾਇਆ ਕਰ, ਜ਼ਖਮ ਠੀਕ ਹੋ ਜੂਗਾ। ਉਹ ਮਹਾਰਾਜ ਨੇ ਕਿਹਾ ਸਿਰਫ ਇੰਨਾ ਹੀ, ਕਹਿੰਦੇ ਮਲਮ ਲਾ ਪੱਟੀ ਕਰ ਤੇ ਪੈਰੀ ਜੋੜਾ ਨਾ ਪਾਇਆ ਕਰ। ਕਹਿੰਦਾ ਜੀ ਸਤਿਵਚਨ ਨਹੀਂ ਪਾਉਂਦੇ। ਦੋ ਦਿਨ ਲੰਘੇ, ਚਾਰ ਦਿਨ ਲੰਘੇ, ਹਫਤਾ ਲੰਘਿਆ, ਵੱਧ ਤੋਂ ਵੱਧ ਛੋਟਾ ਜਿਹਾ ਜ਼ਖਮ ਠੀਕ ਹੋ ਗਿਆ ਪੈਰ ਤੇ। ਤੇ ਸੱਜਣੋ ਉਹਨੇ ਪੈਰੀ ਜੁੱਤੀ ਪਾਈ ਨਹੀਂ, ਪਾਇਆ ਹੀ ਨਹੀਂ ਜੋੜਾ। ਕਹਿੰਦੇ ਸਤਿਗੁਰ ਕਹਿੰਦੇ ਪੈਰੀ ਜੋੜਾ ਨਾ ਪਾਇਆ ਕਰ, ਠੀਕ ਹੈ। ਮਹੀਨਾ ਲੰਘ ਗਿਆ, ਦੋ ਮਹੀਨੇ ਲੰਘ ਗਏ, ਚਾਰ ਮਹੀਨੇ ਲੰਘ ਗਏ, ਔਰ ਮਾਫ ਕਰਿਓ, ਇਹਦਾ ਮਤਲਬ ਇਹ ਨਾ ਸਮਝੋ ਵੀ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਨਹੀਂ ਗਾ, ਪਤਾ ਵਾ, ਸਭ ਜਾਣਦਾ। ਉਹਨੇ ਦੱਸਣਾ ਵਾ ਵੀ ਕਿੱਥੋਂ ਤੱਕ ਦੇ ਸਿੱਖ ਮੈਂ ਪੈਦਾ ਕੀਤੇ ਦੁਨੀਆਂ ਚ, ਕਿੱਥੋਂ ਕਿੱਥੋਂ ਤੱਕ ਸਿੱਖੀ ਕਮਾਉਣ ਵਾਲੇ ਆ, ਹੁਕਮ ਮੰਨਣ ਵਾਲੇ ਆ। ਹੁਣ ਤੇ ਆਪਣੇ ਕੋਲ ਸਵਾਲ ਹੀ ਸਵਾਲ ਆ ਬਹੁਤੇ, ਪਰ ਸਿੱਖੀ ਕਮਾਈ ਦਾ ਨਾਂ ਹੈ, ਘਾਲਣਾ ਦਾ ਨਾਂ, ਜਪਣ ਦਾ ਨਾਂ ਸਿੱਖੀ ਹੈ, ਕਮਾਉਣ ਦਾ ਨਾਂ ਸਿੱਖੀ ਹੈ, ਜੀਵਨ ਚ ਹੰਢਾਉਣ ਦਾ ਨਾਂ ਸਿੱਖੀ ਆ, ਗੁਰਮਤ ਨੂੰ ਗੁਰੂ ਦੇ ਸ਼ਬਦ ਨੂੰ ਹਿਰਦੇ ਤੱਕ ਟਿਕਾਉਣ ਦਾ ਨਾਮ ਸਿੱਖੀ ਹੈ। ਇੱਕ ਦਿਨ, ਕੁਝ ਮਹੀਨੇ ਲੰਘ ਗਏ, ਇੱਕ ਦਿਨ ਭਾਈ ਝੰਡਾ ਜੰਗਲ ਦੇ ਵਿੱਚੋਂ ਲੰਗਰ ਵਾਸਤੇ ਲੱਕੜਾਂ ਕੱਟ ਕੇ ਪੰਡ ਚੁੱਕੀ ਆ ਸਿਰ ਦੇ ਉੱਤੇ ਤੇ ਲਿਆਉਂਦਾ ਪਿਆ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਕੁਝ ਸਿੱਖਾਂ ਦੇ ਨਾਲ ਘੋੜਿਆਂ ਤੇ ਸਵਾਰ ਜੰਗਲ ਵੱਲ ਨੂੰ ਸ਼ਿਕਾਰ ਆਦਿਕ ਖੇਡਣ ਜਾਂਦੇ ਪਏ, ਕਿਉਂਕਿ ਦਰਿਆ ਦਾ ਏਰੀਆ ਨਾ ਕੀਰਤਪੁਰ ਸਾਹਿਬ ਦੇ ਨੇੜੇ, ਸਤਲੁਜ ਦਰਿਆ ਵਗਦਾ। ਭਾਈ ਝੰਡੇ ਨੇ ਦੂਰੋਂ ਵੇਖਿਆ, ਹੁਣ ਉਹ ਅੱਗੇ ਆ ਰਿਹਾ ਨਾ ਜੰਗਲ ਵੱਲੋਂ ਪੰਡ ਚੁੱਕੀ ਸਿਰ ਤੇ ਲੱਕੜਾਂ ਦੀ, ਉਹਨੇ ਵੇਖਿਆ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦਾ ਮਾਲਕ ਸ਼ਹਿਨਸ਼ਾਹ ਦਾਤਾ ਅੱਗੇ ਆ ਰਹੇ ਆ, ਤੇ ਸਤਿਗੁਰੂ ਦੇ ਸਤਕਾਰ ਵਿੱਚ ਅਦਬ ਚ ਉਹਨੇ ਪੰਡ ਸਿਰ ਤੋਂ ਲਾਈ ਲੱਕੜਾਂ ਵਾਲੀ, ਰੱਖ ਲਈ ਪਾਸੇ ਤੇ ਹੱਥ ਜੋੜ ਕੇ ਖਲੋ ਗਿਆ ਵੀ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰ ਲਈਏ, ਤੇ ਜਦੋਂ ਮਹਾਰਾਜ ਅੱਗੇ ਲੰਘ ਜਾਣਗੇ ਤੇ ਆਪਾਂ ਫਿਰ ਪੰਡ ਚੁੱਕ ਕੇ ਤੁਰ ਪਵਾਂਗੇ। ਜਦੋਂ ਮਹਾਰਾਜ ਦਾ ਘੋੜਾ ਆਇਆ ਨਾ ਨੇੜੇ, ਤੇ ਭਾਈ ਝੰਡੇ ਨੇ ਧਰਤੀ ਤੇ ਰੱਖ ਕੇ ਨਾ ਆਪਣਾ ਸੀਸ, ਦੋਵੇਂ ਹੱਥ ਜੋੜ ਧਰਤੀ ਤੇ ਸਿਰ ਰੱਖਿਆ, ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰੂ ਨੇ ਘੋੜਾ ਰੋਕ ਲਿਆ। ਜਦੋਂ ਇਹ ਮੱਥਾ ਟੇਕ ਕੇ ਧਰਤੀ ਤੇ ਸਿਰ ਰੱਖ ਕੇ ਨਮਸਕਾਰ ਕਰਕੇ ਖੜਾ ਹੋਇਆ, ਸਤਿਗੁਰ ਨੇ ਇਹਨੂੰ ਚੰਗੀ ਤਰ੍ਹਾਂ ਤੱਕਿਆ ਤੇ ਇਹਦੇ ਪੈਰੀ ਜੋੜਾ ਨਹੀਂ ਹੈ, ਨੰਗੇ ਪੈਰੀ ਹੈ। ਸਤਿਗੁਰੂ ਹੁਣ ਘੋੜੇ ਤੇ ਹੀ ਅੱਜ ਸਵਾਰ। ਪਾਤਸ਼ਾਹ ਕਹਿੰਦੇ ਭਾਈ ਝੰਡਿਆ ਜੰਗਲ ਚੋਂ ਆਇਆ ਇਧਰੋਂ? ਹਾਂ ਮਹਾਰਾਜ। ਸੇਵਾ ਲੈ ਕੇ ਆਇਆ? ਸੇਵਾ ਹਾਂ ਮਹਾਰਾਜ, ਲੱਕੜਾਂ ਕੱਟ ਕੇ ਲਿਆਇਆ ਤੁਹਾਡੀ ਕਿਰਪਾ ਨਾਲ ਲੰਗਰ ਦੀ ਸੇਵਾ ਲਈ, ਲੱਕੜਾਂ ਆਦਿਕਾਂ ਨਾਲ ਲੰਗਰ ਪੱਕਦਾ ਸੀ। ਪਾਤਸ਼ਾਹ ਕਹਿੰਦੇ ਇਧਰੋਂ ਕੰਮ ਤੋਂ ਆ ਰਿਹਾ ਵਾ, ਸੇਵਾ ਤੋਂ, ਇਹੋ ਜਿਹਾ ਇਲਾਕਾ, ਦਰਿਆ ਦਾ ਏਰੀਆ, ਤੇ ਪੈਰੀ ਜੋੜਾ ਨਹੀਂ ਹੋ ਪਾਇਆ, ਜੋੜਾ ਨਹੀਂ ਪਾਇਆ ਪੈਰੀ, ਨੰਗੇ ਪੈਰੀ ਤੁਰਿਆ ਫਿਰਦਾ। ਤੇ ਭਾਈ ਝੰਡਾ ਪਤਾ ਕੀ ਕਹਿੰਦਾ? ਇਹ ਨਹੀਂ ਕਹਿੰਦਾ ਵੀ ਮੈਂ ਤੁਹਾਡਾ ਹੁਕਮ ਮੰਨ ਲਿਆ ਵਾ, ਨਹੀਂ। ਜਦੋਂ ਸਤਿਗੁਰੂ ਕਹਿੰਦੇ ਨਾ ਭਾਈ ਝੰਡਿਆ ਪੈਰੀ ਜੋੜਾ ਨਹੀਂ ਹੋ ਪਾਇਆ, ਹੱਥ ਜੋੜੇ ਸਿਰ ਝੁਕਿਆ, ਮਹਾਰਾਜ ਘੋੜੇ ਤੇ ਸਵਾਰ ਇੱਥਾ ਸਾਹਮਣੇ ਖਲੋਤਾ ਵਾ, ਤੇ ਕਹਿੰਦਾ ਪਾਤਸ਼ਾਹ ਮੀਰੀ ਪੀਰੀ ਦੇ ਅਦਾਤਿਆ, ਤੇਰਾ ਹੁਕਮ ਵਜਾਉਣ ਦੀ ਕੋਸ਼ਿਸ਼ ਕਰਦਾ ਪਿਆ, ਕੋਸ਼ਿਸ਼, ਤੇਰਾ ਹੁਕਮ ਮੰਨਣ ਦਾ ਯਤਨ ਕਰਨ ਡਿਆ ਵਾ ਮੈਂ, ਵੀ ਤੇਰਾ ਹੁਕਮ ਮੰਨਿਆ ਜਾ ਸਕੇ ਮੇਰੇ ਕੋਲੋਂ। ਸਤਿਗੁਰ ਕਹਿੰਦੇ ਮੇਰਾ ਹੁਕਮ ਮੰਨਣ ਦੀ ਕੋਸ਼ਿਸ਼ ਕਰ ਰਿਹਾ? ਹਾਂ ਮਹਾਰਾਜ। ਤੁਸੀਂ ਕਿਹਾ ਸੀ, ਇਹ ਸਹਿਜ ਸੁਭਾਈ ਕਹਿੰਦਾ ਹੁਣ, ਕਹਿੰਦਾ ਤੁਸੀਂ ਕਿਹਾ ਸੀ ਪੈਰੀ ਜੋੜਾ ਨਾ ਪਾਇਆ ਕਰ। ਮਹਾਰਾਜ ਕਹਿੰਦੇ ਅੱਛਾ, ਜਿਹੜੇ ਸਿੱਖ ਹੋਰ ਨਾਲ ਘੋੜਿਆਂ ਤੇ ਸਵਾਰ, ਉਹ ਵੀ ਸਰਾਨ ਵੀ ਜੇ ਇਧਰੋਂ ਜੰਗਲ ਵੱਲੋਂ ਆ ਰਿਹਾ ਤੇ ਸਤਿਗੁਰ ਨੇ ਇਹਨੂੰ ਕਿਹਾ ਜੁੱਤੀ ਨਾ ਪਾਇਆ ਕਰ, ਪੈਰੀ ਜੋੜਾ ਨਾ ਪਾਇਆ ਕਰ? ਕਹਿੰਦਾ ਪਾਤਸ਼ਾਹ ਤੁਸੀਂ ਕਿਹਾ ਸੀ ਜੋੜਾ ਨਾ ਪਾਇਆ ਕਰ ਪੈਰੀ। ਗੁਰੂ ਤੇ ਘੱਟ ਘੱਟ ਗਏ ਅੰਤਰ ਕੀ ਜਾਣਤ ਵਾ, ਸਤਿਗੁਰ ਨੇ ਤੇ ਘੜਨੇ ਆ ਸਿੱਖ ਘੜਨੇ ਉਹਨੇ ਸ਼ਬਦ ਦੀ ਬਾਣੀ ਦੀ ਗੁਰਮਤ ਦੀ ਟਕਸਾਲ ਚ। ਪਾਤਸ਼ਾਹ ਕਹਿੰਦੇ ਅੱਛਾ ਮੈਂ ਕਿਹਾ ਸੀ ਪੈਰੀ ਜੋੜਾ ਨਾ ਪਾਇਆ ਕਰ। ਕਹਿੰਦਾ ਹਾਂ ਮਹਾਰਾਜ ਇਦਾਂ ਕੁਝ ਮਹੀਨੇ ਹੋ ਗਏ ਆ ਮੇਰੇ ਪੈਰ ਤੇ ਥੋੜੀ ਜਿਹੀ ਲੱਗ ਗਈ ਸੀ ਸੱਟ ਜ਼ਖਮ ਹੋ ਗਿਆ ਸੀ। ਤੁਹਾਡੇ ਦਰਬਾਰ ਚ ਮੈਂ ਗਿਆ ਤੁਸੀਂ ਮੈਨੂੰ ਪੁੱਛਿਆ ਭਾਈ ਝੰਡਿਆ ਚੰਗੀ ਤਰ੍ਹਾਂ ਨਹੀਂ ਤੁਰਦਾ ਤੇ ਮੈਂ ਤੁਹਾਨੂੰ ਦੱਸ ਦਿੱਤਾ ਵੀ ਪੈਰ ਤੇ ਜ਼ਖਮ ਹੋ ਗਿਆ ਸੱਟ ਲੱਗੀ ਆ ਤੁਰਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਤੇ ਤੁਸੀਂ ਕਿਹਾ ਸੀ ਮਲਮ ਲਾ ਪੱਟੀ ਕਰ ਦਵਾਈ ਖਾ ਪੈਰੀ ਜੋੜਾ ਨਾ ਪਾਇਆ ਕਰ ਤੁਸੀਂ ਕਿਹਾ ਸੀ। ਮਹਾਰਾਜ ਕਹਿੰਦੇ ਉਹ ਭੋਲਿਆ ਮੈਂ ਤੇ ਤੈਨੂੰ ਇਹ ਕਿਹਾ ਹੋਏਗਾ ਵੀ ਜਿੰਨੇ ਕੁ ਦਿਨ ਤੇਰੇ ਪੈਰ ਤੇ ਜ਼ਖਮ ਵਾ ਓਨੇ ਕੁ ਦਿਨ ਪੈਰੀ ਜੋੜਾ ਨਾ ਪਾਇਆ ਕਰ। ਕਹਿੰਦਾ ਏਦਾਂ ਨਹੀਂ ਗੱਲ ਹੋਈ ਇਹ ਗੱਲ ਏਦਾਂ ਨਹੀਂ ਗਈ ਹੋਈ ਸਿਰਫ ਇੰਨਾ ਹੀ ਬਚਨ ਹੋਇਆ ਵੀ ਮਲਮ ਲਾ ਪੱਟੀ ਕਰ ਦਵਾਈ ਖਾ ਪੈਰੀ ਜੋੜਾ ਨਾ ਪਾਇਆ ਕਰ ਤੇ ਮੈਂ ਤੇ ਸਤਿਗੁਰਾਂ ਤੇਰੇ ਚਿਹਰੇ ਵਾਲੀ ਤੱਕਦਾ ਰਹਿਣਾ ਕਿਹੜੇ ਵੇਲੇ ਮੇਰੇ ਗੁਰੂ ਦੀ ਰਸਨਾ ਤੋਂ ਕੋਈ ਬਚਨ ਨਿਕਲੇ ਤੇ ਮੈਂ ਸਤ ਕਰਕੇ ਮੰਨਾ ਤੇ ਮੈਂ ਤੇ ਸੋਚਿਆ ਜਿਹੜਾ ਗੁਰੂ ਦਾ ਬਚਨ ਨਿਕਲ ਗਿਆ ਉਹ ਸਾਰੀ ਜ਼ਿੰਦਗੀ ਮੰਨਣਾ ਸਾਰਾ ਜੀਵਨ ਹੀ ਮੰਨਣਾ ਤੇਰਾ ਬਚਨ ਤੇ। ਸਤਿਗੁਰ ਕਹਿੰਦੇ ਵਾਹ ਉਹ ਭੋਲਿਆ। ਔਰ ਕਮਾਲ ਦੀ ਗੱਲ ਦੱਸਾਂ ਜਦੋਂ ਇਹ ਬਚਨ ਸੁਣ ਲਿਆ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਤੁਸੀਂ ਇਹ ਕਿਹਾ ਸੀ ਪੈਰੀ ਜੋੜਾ ਨਾ ਪਾਇਆ ਕਰ ਮੈਂ ਤੇ ਉਦੋਂ ਦਾ ਹੀ ਲਾਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਥੱਲੇ ਉਤਰ ਆਏ ਘੋੜੇ ਤੋਂ ਥੱਲੇ ਆ ਗਏ ਮਹਾਰਾਜ ਬਾਹ ਫੜਿਆ ਮੋਢੇ ਤੋਂ ਪਕੜਿਆ ਘੁੱਟ ਕੇ ਗਲ ਨਾ ਲਾ ਲਿਆ। ਓਏ ਗੁਰੂ ਦਿਆ ਸਿੱਖਾ ਗੁਰੂ ਦਿਆਂ ਬਚਨਾਂ ਨਾਲ ਇੰਨਾ ਪਿਆਰ ਕਰਦਾ ਤੂੰ ਇੰਨੀ ਪ੍ਰੀਤ ਕਰਦਾ ਗੁਰੂ ਦੇ ਮੁੱਖ ਵਿੱਚੋਂ ਨਿਕਲੇ ਜਿਹੜੇ ਬੋਲ ਉਹਨਾਂ ਨਾਲ ਇੰਨਾ ਪਿਆਰ ਕਰਦਾ ਤੂੰ। ਕਹਿੰਦਾ ਮੈਂ ਤੇ ਤੇਰੇ ਚਿਹਰੇ ਵੱਲ ਹੀ ਵੇਖਦਾ ਰਹਿੰਦਾ ਵੀ ਕਿਹੜੇ ਵੇਲੇ ਤੂੰ ਬਚਨ ਕਵੇਂ ਤੇ ਮੈਂ ਸੱਤ ਆਖਾਂ ਵੀ ਪ੍ਰਵਾਨ ਹੈ ਮਹਾਰਾਜ। ਇੱਕ ਬਚਨ ਕਿਹਾ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਝੰਡਿਆ ਤੇਰੇ ਤੋਂ ਗੁਰੂ ਕੁਰਬਾਨ ਤੇਰੀ ਕਮਾਈ ਤੋਂ ਕੁਰਬਾਨ ਤੇਰੀ ਕਮਾਈ ਤੋਂ ਕੁਰਬਾਨ ਗੁਰੂ ਵੀ ਹਾਂ ਤੁਸੀਂ ਤੇ ਗੁਰੂ ਤੋਂ ਕੁਰਬਾਨ ਜਾਂਦੇ ਜੇ ਨਾ ਹੋ ਵਾਰੀ ਹੋ ਵਾਰਨ ਹੈ ਕੁਰਬਾਨ ਤੇਰੇ ਨਾਮ ਨੂੰ ਹੋ ਵਾਰੀ ਵੰਜਾ ਘੋਲੀ ਵੰਜਾ ਤੂੰ ਪਰਬਤ ਮੇਰਾ ਓਲਾ ਰਾਮ। ਆਪਾਂ ਤੇ ਰੱਬ ਤੋਂ ਕੁਰਬਾਨ ਜਾਂਦੇ ਹਾਂ ਰੱਬ ਦੇ ਨਾਮ ਤੋਂ ਕੁਰਬਾਨ ਜਾਂਦੇ ਗੁਰੂ ਤੋਂ ਸਦਕੇ ਗੁਰੂ ਤੋਂ ਕੁਰਬਾਨ ਜਾਂਦੇ ਹਾਂ। ਉਹ ਸੱਜਣੋ ਜਿਨ੍ਹਾਂ ਨੇ ਨਾਮ ਸਿਮਰਨ ਦੀ ਕਮਾਈ ਕੀਤੀ ਕਦੇ ਗੁਰੂ ਸੀਨੇ ਨਾਲ ਆ ਕੇ ਸਿੱਖ ਨੂੰ ਕਹਿੰਦਾ ਸਿੱਖਾ ਤੇਰੇ ਤੋਂ ਕੁਰਬਾਨ ਤੇਰੀ ਕਮਾਈ ਤੋਂ ਕੁਰਬਾਨ ਜਾ ਪੈਰੀ ਜੋੜਾ ਪਾਲਾ ਤੇਰੇ ਵਰਗੇ ਸਿੱਖ ਭਾਈ ਝੰਡਿਆ ਆਪਣੀਆਂ ਕੁੱਲਾਂ ਦਾ ਪਾਰ ਉਤਾਰਾ ਕਰ ਲੈਂਦੇ ਆ। ਗੁਰ ਕਾ ਬਚਨ ਬਸੈ ਜੀ ਨਾਲੇ ਜੀ ਨਾਲੇ ਜੀ ਨਾਲੇ ਦਾ ਅਰਥ ਜਿੰਦ ਦੇ ਨਾਲ ਗੁਰੂ ਦਾ ਬਚਨ ਜਿੱਥੋਂ ਨਿਕਲਿਆ ਉੱਥੋਂ ਤੱਕ ਹੀ ਜਾਂਦਾ ਚੇਤੇ ਰੱਖਿਓ ਏ ਗੁਰ ਕਾ ਬਚਨ ਗੁਰੂ ਦਾ ਬਚਨ ਕੱਲਾ ਰਸਨਾ ਤੋਂ ਨਹੀਂ ਨਿਕਲਿਆ ਇਹ ਸ਼ਬਦ ਜਿੰਨੀ ਬਾਣੀ ਹੈ ਗੁਰੂ ਦੇ ਹਿਰਦੇ ਚੋਂ ਨਿਕਲੀ ਆਏ ਇਹ ਰੱਬ ਦੇ ਘਰੋਂ ਆਈ ਤੇ ਗੁਰੂ ਦੇ ਹਿਰਦੇ ਚੋਂ ਰਸਨਾ ਦੁਆਰਾ ਪ੍ਰਗਟ ਹੋਈ ਆ। ਤੇ ਇੱਕ ਗੱਲ ਚੇਤੇ ਚ ਰੱਖਿਓ ਦਿਲ ਵਿੱਚੋਂ ਨਿਕਲਿਆ ਹੋਇਆ ਬੋਲ ਹੀ ਦਿਲ ਤੱਕ ਜਾਂਦਾ ਹੈ ਬਾਹਰੋਂ ਪਖੰਡ ਦੀਆਂ ਗੱਲਾਂ ਗਲ ਚੋਂ ਨਿਕਲਦੀਆਂ ਕੰਨਾਂ ਤੱਕ ਰਹਿ ਜਾਂਦੀਆਂ ਦਿਲ ਦੇ ਨਿਕਲੇ ਹੋਏ ਬੋਲ ਦਿਲ ਤੱਕ ਚਲੇ ਜਾਂਦੇ ਵਿੰਨ ਕੇ ਰੱਖ ਦਿੰਦੇ ਦੂਸਰੇ ਦੇ ਹਿਰਦੇ ਨੂੰ। ਇਸ ਲਈ ਜਿਹੜਾ ਗੁਰੂ ਦਾ ਬਚਨ ਆ ਹਿਰਦੇ ਚੋਂ ਨਿਕਲਿਆ ਜਿੰਦ ਦੇ ਨਾਲ ਨਿਭਦਾ ਤੁਹਾਡੀ ਜਿੰਦ ਨਾਲ ਜਿੱਥੋਂ ਤੱਕ ਜਿੰਦ ਜਾਊਗੀ ਰੱਬ ਦੀ ਦਰਗਾਹ ਸਰੀਰ ਸੜ ਜਾਣਾ ਵਾ ਸਰੀਰ ਸਵਾਹ ਹੋ ਜਾਣਾ ਜਿਹੜੀ ਜਿੰਦ ਆ ਇਹ ਸਦਾ ਰਹਿਣੀ। ਕਹਿੰਦੇ ਜਿੰਦ ਨਿਕਲ ਗਈ ਇਹਦੀ ਜਾਨ ਨਿਕਲ ਗਈ ਜਿੰਦ ਨਿਕਲ ਗਈ ਇਹਦਾ ਮਤਲਬ ਸਰੀਰ ਖਤਮ ਹੋ ਗਿਆ ਜਿੰਦ ਹੈਗੀ ਆ। ਜਿਹੜਾ ਗੁਰੂ ਦਾ ਬਚਨ ਤੁਹਾਡੀ ਜਾਨ ਦੇ ਨਾਲ ਤੁਹਾਡੀ ਜਿੰਦ ਨਾਲ ਤੁਹਾਡੀ ਆਤਮਾ ਨਾਲ ਨਿਭਦਾ ਹੈ ਜਿਸ ਨੂੰ ਪਾਣੀ ਨਹੀਂ ਡੋਬ ਸਕਦਾ ਅੱਗ ਨਹੀਂ ਸਾੜ ਸਕਦੀ ਚੋਰ ਨਹੀਂ ਚਰਾ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਚੋਰ ਨਹੀਂ ਚਰਾ ਸਕਦਾ ਪਾਹੇ ਨਾ ਸਾਕੇ ਜਾਲੇ। ਕਿੱਦਾਂ ਦਾ ਵਾ ਗੁਰੂ ਦਾ ਬਚਨ ਭਲਾ ਨਿਰ ਧਨ ਕੋ ਧਨ ਜਿਵੇਂ ਕੰਗਾਲ ਬੰਦੇ ਵਾਸਤੇ ਦੁਨੀਆਂ ਦਾ ਧਨ ਵਾ, ਏਦਾਂ ਗੁਰੂ ਦੇ ਸਿੱਖ ਵਾਸਤੇ ਗੁਰੂ ਦੀ ਬਾਣੀ ਆ। ਕੰਗਾਲ ਬੰਦੇ ਨੂੰ ਦਿਓ ਕਿਤੇ ਲੱਖ ਰੁਪਈਆ, ਕਿੱਦਾਂ ਖੁਸ਼ ਹੁੰਦਾ ਉਹ ਸਿੱਖਾ। ਜਦੋਂ ਤੇਰੀ ਗੁਰੂ ਦੇ ਸ਼ਬਦ ਨਾਲ ਪ੍ਰੀਤ ਬਣੇ, ਗੁਰੂ ਦੇ ਸ਼ਬਦ ਨਾਲ ਸਾਂਝ ਬਣੇ, ਤੈਨੂੰ ਚਾਹ ਚੜ ਜੇ। ਨਿਰਧਨ ਕੋ ਧਨ ਅੰਧਲੇ ਕੋ ਟਿੱਕ, ਜਿਵੇਂ ਅੰਨੇ ਬੰਦੇ ਵਾਸਤੇ ਡੰਗੋਰੀ ਆ। ਮਾਤ ਦੂਧ ਜੈਸੇ ਬਾਲੇ, ਜਿਵੇਂ ਛੋਟੇ ਬੱਚੇ ਵਾਸਤੇ ਮਾਂ ਦਾ ਦੁੱਧ ਆ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਜਿੱਥੋਂ ਗੱਲ ਸ਼ੁਰੂ ਕੀਤੀ ਸੀ ਆਪਾਂ, ਬੋਹਿਤ ਸਤਿਗੁਰੂ ਹੈ, ਬੋਹਿਤ ਆ ਵਿਰਲੇ ਕਿਨੇ ਵਿਚਾਰਿਆ, ਉੱਥੇ ਹੀ ਮੁਕਾਉਣੀ ਲਿਆ ਕੇ ਮੈਂ ਬਾਤ। ਸਤਿਗੁਰੂ ਹੈ, ਬੋਹਿਤ ਆ ਵਿਰਲੇ ਕਿਨੇ ਵਿਚਾਰਿਆ। ਨਿਰਧਨ ਕੋ ਧਨ ਅੰਧਲੇ ਕੋ ਟਿੱਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ। ਕੀ ਹੈ ਬੋਹਿਤ? ਗੁਰ ਕਾ ਬਚਨ। ਕੀ ਹੈ ਬੋਹਿਤ? ਗੁਰੂ ਦਾ ਸ਼ਬਦ। ਕੀ ਹੈ ਬੋਹਿਤ? ਪ੍ਰਭੂ ਦਾ ਨਾਮ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਜਿਨ੍ਹਾਂ ਤੇ ਕਿਰਪਾਲੂ ਪਰਮਾਤਮਾ ਕਿਰਪਾ ਕਰਦਾ, ਉਹਨੂੰ ਗੁਰੂ ਦੇ ਬਚਨਾਂ ਦਾ ਤੇ ਸ਼ਬਦ ਦਾ ਬੇੜਾ ਦੇ ਦਿੰਦਾ, ਜਿਸ ਤੋਂ ਭਵ ਸਾਗਰ ਤੋਂ ਪਾਰ ਹੋ ਜਾਈਦਾ। ਨਾਨਕ ਜਿਨ ਕੋ ਨਦਰ ਪਈ ਹੈ ਤਿੰਨ ਕੀ ਪੈਜ ਸਵਾਰੀ। ਜਿਨ੍ਹਾਂ ਤੇ ਨਿਰੰਕਾਰ ਪਰਮਾਤਮਾ ਦੀ ਬਖਸ਼ਿਸ਼ ਦੀ ਨਜ਼ਰ ਹੋ ਜਾਂਦੀ ਆ, ਉਹਨਾਂ ਦੀ ਪੈਜ ਸਵਾਰੀ। ਲੋਕ ਪਰਲੋਕ ਚ ਉਹਨਾਂ ਦੀ ਇੱਜ਼ਤ ਰੱਖਦਾ ਵਾ, ਲੋਕ ਪਰਲੋਕ ਚ ਉਹਨਾਂ ਦੀ ਬਾਂਹ ਫੜਦਾ ਵਾ, ਇੱਥੇ ਵੀ ਤੇ ਪਰਲੋਕ ਦੇ ਵਿੱਚ ਵੀ। ਸਤਿਗੁਰੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਆ। ਕਿਤੇ ਸਹੀ ਅਰਥਾਂ ਚ ਅਸੀਂ ਵੀ ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਬਾਣੀ ਨਾਲ, ਪਰਮੇਸ਼ਰ ਦੇ ਨਾਮ ਸਿਮਰਨ ਨਾਲ ਸਹੀ ਅਰਥਾਂ ਚ ਸਾਂਝ ਪਾ ਲਈਏ, ਤੇ ਉਸ ਖਸਮ ਨਾਲ ਪ੍ਰੀਤ ਬਣਾ ਕੇ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਵਾਲੀ ਗੱਲ ਨਹੀਂ। ਅਰਦਾਸ ਕਰੀਏ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਸਾਡੀ ਵੀ ਕਿਤੇ ਬਾਂਹ ਫੜੇ, ਤੇ ਅਸੀਂ ਵੀ ਨਾਮ ਬਾਣੀ ਗੁਰੂ ਦੇ ਸ਼ਬਦ ਤੇ ਗੁਰੂ ਦੇ ਬਚਨਾਂ ਨਾਲ ਸਾਂਝ ਪ੍ਰੀਤ ਪਾ ਕੇ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣਾ ਲਈਏ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ, ਅੱਜ ਸਮੇਂ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ। ਬੇਅੰਤ ਭੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।